ਨਰਸ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਗੁਰਲੋਕ ਸੁਣਿਓ ਦਿਲ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦ ਕਰਮ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੋਏ ਕਰ ਜੋਰ ਕਰੋ ਚਰਣਾ ਪਰ ਜਾਂ ਸਦਾ ਗੁਰ ਕੋ ਗੁਰਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਨ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਹੀ ਦਰਬਾਰੀ ਡੰਡੋਤ ਬੰਧਨ ਹਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਪੁੱਛੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਘਰ ਘਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਣਾ ਤੇ ਪੜਿਆਗੀ ਪਾਵੈ ਗਤ ਵਿਸ਼ਰਾਮ
ਸ੍ਰੀ ਵਾਹਿ ਗੁਰੂ ਜੀ ਸਾਵਣ ਸਰਸੀ ਕਮੜੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਪੂੜਾਵਿਆ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨ ਸੁਹਾਗਣੀ ਜਿਨ ਰਾਮ ਨਾਮ उरहार नानक हर जी माया कर सबद सवारण हार सावण तिना सुहागणी जिन राम नाम उरहार सावण सरसी कमणी
वाहिगुरु जी का खालसा वाहिगुरु जी की फतेह। धन धन साहिब श्री गुरु नानक देव जी महाराज, धन धन साहिब श्री गुरु गोविंद सिंह साहिब जी महाराज, धन धन साहिब श्री गुरु ग्रंथ साहिब जी महाराज जी की अपार कृपालता बख्शिश का सदका आप सारे माई भाई प्रबंधकों के श्रेष्ठ बुद्धों सदका शाम के दीवान की हाजरी भरते हुए बड़े प्यार सत्कार के साथ गुरु के कीर्तनियों पासों अमृतमयी पावन गुरबाणी का कीर्तन इतिहास श्रवण कर रहे से, और सतगुरु जी के पावन चरणों की प्रीति के वचन जदों धन धन साहिब श्री गुरु हरगोबिंद साहिब जी महाराज दल पंजन गुर सूरमा ग्वालियर के घेरे घेरे साढ़ सती के बहाने नाल चंदू ने जहांगीर नूं कहा कि गुरु महाराज नूं साढ़ सती तां टलेगी कोई महापुरख 40 दिन तुहाडे निमित जाप करे। मन में कपट विरती से जिस तरह पंचम पातशाह जी के नाल उसने जालमान ढंग के सलूक किए सन, कि सतगुरु जी का तेज प्रताप वाधा देख के मन में भय से कि जो पाप कर्म किए हैं कि इन्हों का दंड भुगतना पवेगा। पर सचे पातशाह जी ने की चोई किया कि 52 राजे उन्होंने भी बंद खलासी पाने हुए कृपा की। जहांगीर ने दसिया कि 60 सती तेरे ते चंदू ते है, पूरा समय नाल फिर फल भुगताया से बचन जी रागी सिंह इशारे मात्र दस रहे उस वेले भी गुरसिख किवें हजूर मिलन वास्ते जाते सी और नमस्कार करते सन। हरी जेठा प्राणा आदक ते बाबा बुढ़ा साहब ने उदों ही आ चौंकियां आरंभ कीतियां सन जो अज तक चल रही हैं। अज जो संगरान का दिवस है, गुरु ग्रंथ साहब महाराज के मंदिर तुखारी राग विच और माज राग दे विच दो गुरु साहबाना वालों 12 माह की बाणी उचारण की है। जदों आम जो साढ़े देश रवाज से कि महीने का रवाज किसी पंडित तो ना सरवण करना, पंडितों गुरसिखा ने कहना कि सानू पंडित जी महीने का नाम सुनाओ, उन्होंने भी कई प्रकार के वचन करने। सतगुरु जी के चरणों में गुरसिखा ने बेनती की महाराज कि आप जी अपनी मुबारक रसना तो कृपा करो। धन धन साहब श्री गुरु अर्जन देव जी महाराज जी ने वचन किया कि धन धन साहब श्री गुरु नानक देव जी महाराज तुखारी राग दे विच 12 माह की बाणी उचारण कर गए हैं, बख्शिश की है। आप जी उतों पढ़ के महीने की विचारधारा कि महीना ਸੁੱਖ ਦਾ ਬਤੀਤ ਕਰਨ ਲਈ ਕਿਹਨਾਂ ਉਪਦੇਸ਼ਾਂ ਅਨੁਸਾਰ ਗੁਜ਼ਰਨਾ ਹੈ, ਤੁਖਾਰੀ ਰਾਗ ਚੋਂ ਪੜ੍ਹ ਕੇ ਲਾਭ ਲਿਆ ਕਰੋ। ਗੁਰਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ, ਇਹ ਬਾਣੀ ਬੜੀ ਮਹਿੰਗੀ ਹੈ ਤੇ ਆਮ ਬੰਦੇ ਨੂੰ ਸਮਝ ਵਿੱਚ ਪੂਰੀ ਤਰ੍ਹਾਂ ਨਹੀਂ ਆਉਂਦੀ, ਆਪ ਜੀ ਸਰਲ ਭਾਵ ਵਿੱਚ ਕਿਰਪਾ ਕਰੋ। ਫਿਰ ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕਰਕੇ ਸੰਗਤ ਦੀ, ਜਿੱਥੇ ਮੰਜੀ ਸਾਹਿਬ ਹਾਲ ਹੈ ਉਸ ਦੇ ਮੂਹਰੇ ਪਾਲਕੀ ਸਾਹਿਬ ਬਣੀ ਹੋਈ ਹੈ, ਉਸ ਜਗ੍ਹਾ ਹਜ਼ੂਰ ਸੁਭਾਇਮਾਨ ਸਨ, ਉੱਥੇ ਬਾਰਾਂ ਮਾਹ ਦੀ ਬਾਣੀ ਜੋ ਮਾਝ ਰਾਗ ਵਿੱਚ ਹੈ, ਇਹ ਸਤਿਗੁਰੂ ਜੀ ਨੇ ਸੰਗਤ ਦੇ ਭਲੇ ਵਾਸਤੇ ਉਚਾਰਨ ਕੀਤੀ ਹੈ। ਪੁਰਾਣੀ ਪਰੰਪਰਾ ਨਾਲ ਸਾਡੇ ਜਿਹੜੇ ਵਿਦਵਾਨ ਭਾਰਤ ਦੇ ਕਵੀ ਸੀ, ਕਈਆਂ ਨੇ ਪੈਂਤੀ ਸਖਰੀ ਸੀ ਹਰਫੇ ਸੱਤਾਂ ਦੇ ਨਾਂ ਬਾਰਾਂ ਦੇ ਉੱਤੇ ਤੇ ਜਾਂ ਪੰਦਰਾਂ ਥਿੱਤਾਂ ਉੱਤੇ ਕਈਆਂ ਨੇ ਕਵਿਤਾਵਾਂ ਲਿਖੀਆਂ। ਹਜ਼ੂਰ ਮਹਾਰਾਜ ਜਿੱਥੇ ਸਾਹਿਤ ਪੱਖ ਸੰਗੀਤ ਪੱਖ ਹੈ, ਉੱਥੇ ਕਾਵਿ ਰਚਨਾ ਪਿੰਗਲ ਇਹਨੂੰ ਵੀ ਮਹਾਨ ਬਖਸ਼ਿਸ਼ ਕੀਤੀ ਹੈ। ਔਰ ਹਜ਼ੂਰ ਨੇ ਆਪਣੀ ਰਚਨਾ ਤੋਂ ਸੱਤਾਂ ਬਾਰਾਂ ਤੇ ਵੀ ਬਾਣੀ ਉਚਾਰੀ ਹੈ, ਪੰਦਰਾਂ ਥਿੱਤਾਂ ਦੇ ਉੱਪਰ ਵੀ, ਔਰ ਬਾਰਾਂ ਮਹੀਨਿਆਂ ਦੇ ਉੱਪਰ ਵੀ ਵਿਚਾਰ ਦਿੱਤੇ ਹਨ ਤੇ ਬਾਵਨ ਅੱਖਰੀ ਸੀ ਹਰਫੀ, ਪੈਂਤੀ ਅੱਖਰੀ ਪੱਟੀ ਲਿਖੀ, ਉਹ ਸਾਰੀ ਵਰਨਮਾਲਾ ਉੱਪਰ ਇਹ ਬਾਣੀ ਉਚਾਰਨ ਹੋਈ ਹੈ। ਬਾਲੇ ਜੀ ਦੀ ਜਨਮ ਸਾਖੀ ਚ ਸੀ ਹਰਫੀ ਵੀ ਉਚਾਰੀ ਹੈ। ਸੋ ਬਾਰ ਹੈ ਮਾਹ, ਬਾਰ ਹੈ ਮੇਰੇ ਬਾਰਾਂ, ਮਾਹ ਮੇਰੇ ਮਹੀਨੇ, ਬਾਰਾਂ ਮਹੀਨਿਆਂ ਦੇ ਉੱਪਰ ਇਸ ਬਾਣੀ ਵਿੱਚ ਵਿਚਾਰ ਹੈ। ਪਰ ਇਸ ਬਾਣੀ ਦੀਆਂ ਪੌੜੀਆਂ ਚੌਦਾਂ ਹਨ। ਪਹਿਲੀ ਪੌੜੀ ਵਿੱਚ ਬਾਣੀ ਉਚਾਰਨ ਤੋਂ ਪਹਿਲਾਂ ਮੰਗਲਾਚਰਨ ਕੀਤਾ ਹੈ, ਨਾਸਤਕ ਭਾਵ ਦੀ ਭ੍ਰਾਂਤੀ ਦੀ ਨਿਵਿਰਤੀ ਲਈ ਔਰ ਆਸਤਕ ਭਾਵਨਾ ਪੈਦਾ ਕਰਨ ਵਾਸਤੇ। ਉਸ ਤੋਂ ਬਾਅਦ ਬਾਰਾਂ ਪੌੜੀਆਂ ਵਿੱਚ ਬਾਰਾਂ ਮਹੀਨਿਆਂ ਦੀ ਵਿਚਾਰ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਫਿਰ ਜੋ ਆਖਰੀ ਬਾਣੀ ਦੀ ਸੰਪੂਰਨਤਾ ਤੇ ਚੌਦਵੀਂ ਪੌੜੀ ਹੈ, ਇਸ ਬਾਣੀ ਦਾ ਫਲਾ ਦੇਸ਼ ਮਹਾਤਮ ਦਰਸਾਇਆ ਗਿਆ ਹੈ। ਜੋ ਸੰਗ੍ਰਾਂਦ ਕਹਿੰਦੇ ਆ, ਸ੍ਰੀ ਸ਼ੁੱਧ ਅੱਖਰ ਹੈ ਸਕ੍ਰਾਂਤੀ, ਸੂਰਜ ਜੋ ਹੈ ਇਹ ਇੱਕ ਰਾਸ਼ੀ ਵਿੱਚ ਇੱਕ ਮਹੀਨਾ ਗੁਜ਼ਰਦਾ ਹੈ, ਬਾਰਾਂ ਰਾਸ਼ਾਂ ਹਨ। ਜਿਸ ਦਿਨ ਇਹਦਾ ਸਰਕਲ ਪੂਰਾ ਹੁੰਦਾ ਮਹੀਨੇ ਪਿੱਛੋਂ, ਉਸ ਦਿਨ ਨੂੰ ਮਸਾਂਤ ਕਹਿੰਦੇ ਹਨ, ਮਸ ਜਮਾਂ ਅੰਤ, ਮਹੀਨੇ ਦਾ ਅੰਤ ਹੋ ਗਿਆ। ਅਗਲੇ ਦਿਨ ਨੂੰ ਸੰਗਰਾਂਦ, ਸੰਕ੍ਰਾਂਤੀ, ਸੰਗਮਨੀ ਭਰੀ ਪ੍ਰਕਾਰ ਸੂਰਜ ਨੇ ਦੂਸਰੀ ਰਾਸ਼ੀ ਵਿੱਚ ਕ੍ਰਾਂਤੀਕਾਰੀ ਹੋਇਆ ਗਮਨ ਕੀਤਾ, ਚੱਲਣਾ ਸ਼ੁਰੂ ਕੀਤਾ। ਦੂਸਰੀ ਰਾਸ਼ੀ ਜਿਹਦਾ ਸਰਕਲ ਸ਼ੁਰੂ ਹੋ ਗਿਆ ਉਹਨੂੰ ਸੰਕ੍ਰਾਂਤ ਕਹਿੰਦੇ। ਜਿਹੜੀ ਸੰਕ੍ਰਾਂਤ ਇਹਦਾ ਸੰਬੰਧ ਹੈ ਸੂਰਜ ਨਾਲ, ਕਿ ਹੁਣ ਆ ਗਈ ਅਮਾਵਸ ਤੇ ਪੂਰਨਮਾ। ਪੁੰਨਿਆ ਦਾ ਸੰਬੰਧ ਚੰਦ ਨਾਲ ਹੈ, ਕਿਉਂਕਿ ਅਮਾਵਸ ਤੱਕ ਜਿਹੜੀਆਂ ਕਲਾ ਉਹ ਸਾਰੀਆਂ ਲੀਨ ਹੋ ਜਾਂਦੀਆਂ, ਇਹ ਏਕਮ ਤੋਂ ਆਰੰਭ ਹੁੰਦੀ ਹੈ। ਪੰਦਰਾਂ ਦਿਨ ਕਲਾ ਘਟਦੀਆਂ ਤੇ ਪੰਦਰਾਂ ਦਿਨ ਵੱਧਦੀਆਂ, ਮਹੀਨੇ ਪਿੱਛੋਂ ਚੰਦ ਦੀ ਜਿਹੜੀ ਕਲਾ ਉਹ ਪੂਰੀ ਹੁੰਦੀ ਹੈ। पुन्या पूरा चंद आकाश। उस दिन पूर्णमा पुन्या या पूर्णमासी कहते महीने पिछू चंद जरा पूर्ण सोलह कला पूरा हो गया। सोलह कला सूर्य दिया बारह कला धरती दिया भी सोलह कई अवतारा दिया भी सोलह मनते हैं। सोलह कला संपूर्ण मनते हैं। सो इस प्रकार कला नाम शक्ति है। जड़ी अमावस है वह है अमी नाम चंद्रमा का। चंद्रमा का सूरज के बस हो जाना भाव जदों सर्कल कट के कट्ठे हो जाते हैं तो सूरज की लाइट ज्यादा है तो वह चंद्रमा अपने लीन कर लगा। अमी मेरे चंद्रमा सूरज के बस हो गया वह नाम बन गया अमावस। आपां सीधा बना लिया मसिया असली अखर है अमावस। ये दिन है कि पुराने जमाने जड़े ऋषि से महात्मा सियाने पुरख सके उन्हें विचारिया कि कई प्रेमी रोजाना संगत विच नहीं आते। कुछ दिन ऐसे निश्चित किए जान कि वह महीने तीन या चार दिन जदों आउणगे उत्थे सत्संग करनगे बाणी का शब्द का विचार सुनगे। तो महीने चो चार दिन टाइम कढ़ना सौखा भी है हर बंदे नूं। उन्हां दे अंदर संस्कार पैणगे धर्म दे हौली हौली कि उन्हां नूं रोजाना ही प्रभाव पै जाएगा संग चोण का। ये चार दिन छुट्टियां होंदियां सी अमावस संग्रांत पुन्या ते अकादशी। साढ़े देश में जदों फिर मुगलों की हुकूमत आ गई इन्हें फिर अपना बोलबाला पूरे मुताबक इन्होंने फिर ये जुमे की छुट्टी करते शुक्रवार। इस तरह जे अंग्रेजों का यह चार ऐतवार महीने छुट्टियां देने लग पे वो जरा हम पुरानी परंपरा छुट्टिया इन्होंने दिनों चो ती लगी देश आजाद होया फिर वही परंपरा चलती रही। इन्होंने दिनों के उत्ते कुछ संगत करने का प्रभाव बनया रहा गज के बरोस दिन आके महीने का नाम सुनना शब्द की कथा सुननी अमावस से किसी तीर्थ से जाना पुन्या से जाना अकादशी आदक। सो इस वास्ते ये जड़िया चीजा इदा किसी मत मतंत्र लिंक नहीं। कई ये समझ लेंगे कि सनातनियों लिंक है ये तो भूगोलक और खगोलक ढंग का विज्ञान है ये किसी मत मतंत्र नहीं लिंक। कई ने संग्रांत दिया जी ये हिंदुआं की है असं सिख क्यों मनाइए। इदा किसी हिंदू ना या मुसलमान ना या किसी ना संबंध नहीं। ये तो प्रकृति दे सर्कल है सूरज और चंद्रमा प्रकृति दे अंग है पूरे नाल सारा चल रहा। तो जेडे छोटी विचार वाले है वह कई तरह की किंतु परंतु करते हैं। तो हजूर पातशाह ने इन्होंने उत्ते बाणी के विचार दिते है कि हर एक बंदा चाहता मैनू दुख ना हो मैं सुखी होव। तो महाराज ने सत्ता बारह से भी जे तुम सत दिन सुख के बतीत करने तो आ विचार है पंद्रह दिन स्थित सुख लैना यदि आ विचार तुम दे दें। ये महीना सुख का या पुन्या मसया जो भी है किसी दिन भी सारी जिंदगी सुख चाहते हैं हर पक्ष में गुरबाणी द्वारा ही सानू सिक्ख्या दी है। सो इस वास्ते अज जो ये सावन का महीना आरंभ होया सो कई ने इस बदली बदली करने की भी कोशिश की है पर यह तो नहीं सूरज का रथ फट के असं अपनी मर्जी ना घुमा देंगे कज के बोलो डेयरी तो अपने ढंग ना बना लेंगे सूरज अपने ढंग ना किवें घुमावेंगे चंद्रमा अपने ढंग ना किवें बदलेंगे। यह सारी बागडोर ਪ੍ਰਕਿਰਤੀ ਦੇ ਮਾਲਕ ਪਰਮਾਤਮਾ ਦੇ ਹੱਥ 'ਚ ਹੈ। ਪਰ ਬੰਦੇ ਕਈ ਕੁਛ ਕਰਨਾ ਚਾਹੁੰਦੇ ਹੈ, ਪਰ ਹੋਣਾ ਹੋਵੇ ਜਾਂ ਕਰ ਹੈ, ਆਰਾਮ ਹੋਏ ਹੈ ਸੋਏ। ਇਹ ਸਾਰਾ ਹੁਣ ਸੂਰਜ ਅਸੀਂ ਪੈਦਾ ਕੀਤਾ, ਚੰਦਰਮਾ ਅਸੀਂ ਕੀਤਾ, ਕਲਾਂ ਬਾਤੀਆਂ ਘੜੀਆਂ ਸਾਡੇ ਹੱਥ ਹੈ, ਮੀਂਹ ਹਨੇਰੀ ਸਾਡੇ ਹੱਥ ਹੈ, ਗਰਮੀ ਸਰਦੀ ਸਾਡੇ ਹੱਥ ਹੈ। ਇਹਦਾ ਪ੍ਰਕਿਰਤੀ ਦੇ ਜੋ ਨਿਯਮ ਹੈ ਉਹਦੇ ਮੁਤਾਬਕ ਸਾਰਾ ਚੱਲ ਰਿਹਾ। ਪ੍ਰਕਿਰਤੀ ਜਿਹੜੀ ਹੈ ਮਹਾਮਾਇਆ ਤਾਂ ਕੀ ਹੈ ਛਾਇਆ, ਉਹ ਪਰਮੇਸ਼ਰ ਦੇ ਅਧੀਨ ਆ, ਉਹਦੇ ਹੱਥ ਵਿੱਚ ਹੈ। ਸੋ ਅੱਜ ਕੱਲ੍ਹ ਅਸੀਂ ਆਪਣੀ ਬੁੱਧੀ ਦੇ ਘੋੜੇ ਦੜਾ ਕੇ ਕੋਈ ਜ਼ਿਆਦਾ ਸਿਆਣਾ ਜਾਂ ਆਪਣੇ ਢੰਗ ਨਾਲ ਵੀ ਸ਼ਾਇਦ ਕਰਾਂਗੇ, ਅਸੀਂ ਜ਼ਿਆਦਾ ਗੁਰਮਤੀਏ ਬਣ ਜਾਵਾਂਗੇ। ਪਰ ਇਹ ਜਿਹੜਾ ਪ੍ਰਕਿਰਤੀ ਦੇ ਨਿਯਮ ਆ, ਇਹਨੂੰ ਪ੍ਰਕਿਰਤੀ ਦਾ ਮਾਲਕ ਤੇ ਬਦਲ ਸਕਦਾ, ਮਨੁੱਖ ਨਹੀਂ ਬਦਲ ਸਕਦਾ। ਸੋ ਇਸ ਵਾਸਤੇ ਸਤਿਗੁਰੂ ਗਰੀਬ ਨਿਵਾਸ ਕਿਰਪਾਲਤਾ ਕਰਦੇ। ਭੂਗੋਲਕ, ਭੂਗੋਲਕ ਹੈ ਜਿਹੜਾ ਧਰਤੀ ਦਾ ਵਿਗਿਆਨਕ, ਖਗੋਲਕ ਹੈ ਜਿਹੜਾ ਆਕਾਸ਼ ਦਾ। ਇਹ ਸਾਰਾ ਕੁਛ ਧਰਤੀ ਔਰ ਆਕਾਸ਼ ਦੋਹਾਂ ਦਾ ਨਾਮ ਬ੍ਰਹਿਮੰਡ ਹੈ। ਉਹਦੇ ਵਿੱਚ ਆ ਜਿਹੜੇ ਅੰਡ ਪਿੰਡ ਸਰੀਰ ਹੈ, ਇਹ ਸਾਰਾ ਚੱਲ ਰਿਹਾ। ਇਹ ਸਾਰੀ ਰਚਨਾ ਜਿਹੜੀ ਉਹਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ।
ਸਾਵਣ ਸਰਸੀ ਕਮਣੀ ਚਰਨ ਕਮਲ ਸਿਓ ਪਿਆਰ।
ਹੁਣ 6 ਰੁੱਤਾਂ, 12 ਮਹੀਨੇ, 7 ਦਿਨ ਆ, 15 ਥਿੱਤਾਂ, 12 ਮਹੀਨੇ ਤੇ 2 ਆਏ ਨੇ, ਦਖਰਾਇਣ ਔਰ ਉਤਰਾਇਣ। ਜਦੋਂ ਸੂਰਜ ਦਾ ਰਥ ਉੱਤਰ ਵੱਲ ਚੱਲਦਾ ਉਤਰਾਇਣ ਹੈ, ਦੱਖਣ ਚੱਲਦਾ ਦਖਰਾਇਣ ਹੈ। 6 ਮਹੀਨੇ ਉੱਧਰ ਗੁਜ਼ਰਦਾ, 6 ਮਹੀਨੇ ਉੱਧਰ ਗੁਜ਼ਰਦਾ, ਉਹ ਦੁਆਇਣ ਬਣ ਜਾਂਦੇ ਆਇਣ ਨਾਮ ਘਰ ਦਾ। ਸੋ 6 ਰੁੱਤਾਂ ਤੇ ਬਸੰਤ ਰੁੱਤ ਹੈ, ਇਸੇ ਤਰ੍ਹਾਂ ਗ੍ਰੀਸ਼ਮ ਰੁੱਤ ਹੈ, ਜਿਵੇਂ ਹੁਣ ਪਿੱਛੇ ਗੁਜ਼ਰ ਗਈ ਹੈ ਜੇਠ ਆਠ, ਉਹਨੂੰ ਗ੍ਰੀਸ਼ਮ ਰੁੱਤ ਕਹਿੰਦੇ ਆ। ਜਿਹੜੀ ਹੁਣ ਰੁੱਤ ਹੈ ਪਾਵਸ ਰੁੱਤ ਹੈ, ਬਰਸਾਤ ਰੁੱਤ ਜਿਹਨੂੰ ਕਹਿੰਦੇ ਆ। ਸਾਵਣ ਤੇ ਭਾਦ ਇਹ ਪਾਵਸ ਰੁੱਤ ਹੈ, ਮੌਨਸੂਨ ਹਵਾਵਾਂ ਆਉਂਦੀਆਂ, ਵਰਸ਼ਾ ਹੁੰਦੀ ਹੈ, ਇਹਨੂੰ ਪਾਵਸ ਰੁੱਤ ਕਹਿੰਦੇ ਆ। ਸੋ ਇਸ ਤਰ੍ਹਾਂ ਇਹ 6 ਰੁੱਤਾਂ ਲੱਗੀਆਂ, ਜਿਹੜੀਆਂ ਸ਼ੇਸ਼ਰ ਰੁੱਤ ਹੈ, ਪੱਤ ਚਾੜਿਆ ਬਾਹਰ ਹੈ, ਇਸ ਤਰ੍ਹਾਂ ਸਾਰਾ ਇਹ ਚੱਲਦਾ ਸਰਕਲ। ਇਹ ਸਾਰਾ ਪਰਮੇਸ਼ਰ ਦੇ ਹੱਥ 'ਚ ਹੈ। ਹੁਣ ਜਿਹੜੇ ਬਨਸਪਤੀ ਦੇ ਪੱਤੇ ਝੜਦੇ ਅਸੀਂ ਥੋੜ੍ਹੀ ਝੜਦੇ, ਜਦੋਂ ਉਹਨੂੰ ਕਰਨਾ ਇੱਕਦਮ ਸਾਰੀ ਬਨਸਪਤੀ ਡੁੰਡ ਹੋ ਜਾਂਦੀ, ਰੁੰਡ ਮੁੰਡ ਡੁੰਡ ਹੋ ਜਾਂਦੀ। ਅਤੇ ਜਦੋਂ ਬਸੰਤ ਰੁੱਤੋਂ ਦੀ ਅਲੋ ਇੱਕੋ ਰਾਤ ਸਾਰੀ ਵੇਲੇ ਕਰ ਦਿੰਦਾ, ਦਲਾਰੀ 'ਚ ਨਾ ਕਰੂਰ ਪਰਮੇਸ਼ਰ ਵੇਲੇ ਕਰਨਾ ਚਾਹੁੰਦਾ ਅਲੋ। ਇਹ ਸਾਰਾ ਕੁਝ ਉਹਦੇ ਹੱਥ 'ਚ, ਇਹ ਸਾਰੀ ਬਾਗ ਡੋਰ ਉਹਨਾਂ ਆਪਣੇ ਹੱਥ 'ਚ ਰੱਖੀ ਹੋਈ। ਹੁਣ ਇੱਥੇ ਸਾਵਣ ਮਹੀਨਾ ਜੋ ਪਾਵਸ ਰੁੱਤ ਦਾ ਹੈ, ਇਹਦੀ ਵਿਚਾਰ ਇਹਦੇ ਵਾਸਤੇ ਬੜੇ ਸ਼ਬਦ ਬਾਣੀ 'ਚ ਵੀ ਹੈ, ਸਾਵਣ ਆਇਆ ਹੇ ਸਖੀ, ਔਰ ਮੋਰੀ ਰੁਣ ਸੁਣ ਲਾਇਆ ਭੈਣੇ, ਸਾਵਣ ਆਇਆ ਤੇ ਮੁੰਦ ਕਟਾਰੇ ਜੇਵੜਾ। ਇਸ ਤਰ੍ਹਾਂ ਵਿਚਾਰਾਂ ਕਾਫੀ ਆਉਂਦੀਆਂ, ਇਹ ਮਹੀਨੇ ਦੀ ਵਿਚਾਰਧਾਰਾ ਹੈ। ਸਾਵਣ ਸਰਸੀ ਕਾਮਣੇ, ਸਾਵਣ ਦੇ ਮਹੀਨੇ ਵਿੱਚ ਜਦੋਂ ਵਰਸ਼ਾ ਹੁੰਦੀ ਹੈ, ਮੋਰ ਬਵੀਹੇ ਬੋਲਦੇ ਦੇਖ ਬੱਦਲ ਕਾਲੇ, ਉਹਨੂੰ ਵੀ ਖੁਸ਼ੀ ਹੁੰਦੀ ਹੈ, ਕਿਸਾਨ ਲੋਕਾਂ ਨੂੰ ਵੀ ਖੁਸ਼ੀ ਹੁੰਦੀ ਹੈ, ਫਸਲ ਤੇ ਜਿਹੜੇ ਫਲਦਾਰ ਪੇੜ ਹੈ, ਪਾਣੀ ਨੀਚੇ ਹੁੰਦੇ ਹਰਾ ਤੇ ਰਹਿੰਦਾ, ਫਲ ਵੀ ਲੱਗ ਜਾਂਦਾ, ਪਰ ਫਲ ਦਾ ਜਿਹੜਾ ਰਸ ਹੈ ਉਹ ਸਵਾਦਿਸ਼ਟ ਨਹੀਂ ਹੁੰਦਾ। ਜਿਹੜੇ ਪੌਦੇ ਦੇ ਦੋਸ਼ ਹੈ ਉਹ ਦੂਰ ਨਹੀਂ ਹੁੰਦੇ, ਜਿਹੜੇ ਮੀਂਹ ਪੈਂਦਾ ਉੱਤੋਂ ਤੱਕ ਉਹ ਪੌਦਾ ਧੋਤਾ ਜਾਂਦਾ, ਸਾਰੇ ਦੋਸ਼ ਨਿਵਰਤ ਹੁੰਦੇ ਆ, ਫਲ ਜਿਹੜੇ ਉਹ ਰਸ ਨਾਲ ਭਰ ਜਾਂਦੇ ਆ। ਇਸ ਵਾਸਤੇ ਵਰਸ਼ਾ ਐਸੀ ਚੀਜ਼ ਹੈ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਅੰਤ ਸਭ ਸੁਖੀ ਵਸਾਇਆ, ਬੁੱਠੇ ਮੇਘ ਸੁਹਾਵਣੇ ਨਦਰ ਕੀਤੀ ਕਰਤਾਰ, ਮੇਘਿਆਂ ਨੂੰ ਫਰਮਾਨ ਹੋਆ ਪਰਸੋ ਕਿਰਪਾ ਧਾਰ। ਸਾਵਣ ਦੇ ਮਹੀਨੇ ਵਿੱਚ ਜਗਿਆਸੂ ਰੂਪੀ ਇਸਤਰੀਆਂ ਜਿਹੜੀਆਂ ਉਹ ਵੀ ਬੜਾ ਸਰਸੀ ਮੈਨੂੰ ਪ੍ਰਸੰਨ ਹੁੰਦੀਆਂ, ਸਹਿਤ ਰਸ ਦੇ ਆਨੰਦ ਦੇ ਹੋ ਜਾਂਦੀਆਂ ਹਨ, ਜਿਵੇਂ ਬਰਿਕਸ਼ ਹੈ ਜਿਹੜੇ ਵਰਖਾ ਪੈਂਦੀ ਹੈ, ਤੇ ਬਾਣ ਜਿਹੜੇ ਦਰਖਤ ਹੈ ਉਹ ਵੀ ਸਾਸ ਵਿਸ਼ੇਸ਼ ਕਰਕੇ ਬੜੇ ਪ੍ਰਫੁੱਲਤ ਹੋ ਜਾਂਦੇ ਆ, ਉਹਨਾਂ ਦੇ ਆਪ ਹੀ ਨੁਹਾਰੀ ਹੋਰ ਆ ਜਾਂਦੀ ਹੈ ਬ੍ਰਿਕਸ਼ਾਂ ਦੇ ਉੱਪਰ, ਜਿਲੇ ਮੀਂਹ ਪੈ ਜਾਂਦਾ ਤੇ ਹੁਣ ਮੀਂਹ ਨਾ ਪਵੇ ਉਹ ਅੰਬ ਚੁੱਪੋ ਗਲ ਫੁੱਟਣਗੇ, ਮੂੰਹ ਪੱਤੀਆਂ ਪੈ ਜਾਣਗੀਆਂ, ਖੰਘ ਹੋਏਗੀ, ਖਟਾਸ ਹੋਏਗੀ, ਰੇਮੀ ਪੈ ਜਾਂਦਾ ਤਾਂ ਉਹਦਾ ਰਸ ਹੀ ਹੋਰ ਬਣ ਜਾਂਦਾ। ਵਰਸ਼ਾ ਉਮਰੀ ਦਾਤ ਹੈ, ਸੋ ਇਸ ਵਾਸਤੇ ਕਹਿੰਦੇ ਇਸ ਤਰ੍ਹਾਂ ਜਿਹੜਾ ਸਾਵਣ ਦਾ ਮਹੀਨਾ ਹੈ, ਇਹਦੇ ਜਗਿਆਸੂ ਰੂਪੀ ਜਿਹੜੀਆਂ ਇਸਤਰੀਆਂ ਉਹ ਸਹਿਤ ਰਸ ਦੇ ਆਨੰਦ ਦੇ ਹੋ ਜਾਂਦੀਆਂ ਹਨ, ਕਿਹੜੀਆਂ? ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ,
ਚਰਨ ਕਮਲ ਸਿਓ ਪਿਆਰ,
ਜਿਨ੍ਹਾਂ ਦਾ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ। ਅੱਜ ਉਹ ਕਾਬਲ ਦੇ ਸਿੰਘ ਕੁਦਰਤੀ ਆਏ ਉੱਥੇ ਤੇ ਲੜਨ ਗਏ ਸੀ, ਉੱਥੇ ਦੀ ਵਿਚਾਰਧਾਰਾ ਪੁੱਛਣ ਲੱਗ ਪਏ ਤੇ ਫਿਰ ਉਹਨੇ ਉਹ ਦੱਸਿਆ ਵੀ ਫਲਾਣੇ ਫਲਾਣੇ ਸ਼ਹਿਰ ਹੈ, ਉੱਥੇ ਭਾਈ ਗੋਂਦਾ ਜੀ ਹੋਏ ਆ, ਸੱਤਵੇਂ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਕੇ ਬੈਠੇ ਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸੀ। ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਸੰਪੂਰਨ ਹੋਇਆ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ, ਕਥਾ ਹੋਈ ਤੇ ਮਹਾਰਾਜ ਧਿਆਨ ਸਦ ਬੈਠੇ। ਜਲ ਪਾਣੀ ਦਾ ਸਮਾਂ ਲੰਘਿਆ, ਲੰਗਰ ਦਾ, ਸ਼ਾਮ ਦੇ ਜਲ ਪਾਣੀ ਦਾ, ਫਿਰ ਮਹਾਰਾਜ ਸਮਾਧੀ ਤੋਂ ਉਥਾਨ ਹੋਏ। ਹੁਣ ਮਹਾਰਾਜ ਰਸਨੀ ਲਾਇਕ ਕਰਨ ਤੇ ਸੰਗਤ ਚਗੇ, ਸੰਗਤ ਵੀ ਪਿਆ ਜੀ ਕੀ ਚੋਜ ਬਹੁਤ ਕੇ। ਫਿਰ ਮਹਾਰਾਜ ਜਦੋਂ ਸਮਾਧੀ ਤੋਂ ਉਥਾਨ ਹੋਏ, ਬੇਨਤੀ ਕੀਤੀ ਵੀ ਗਰੀਬ ਨਿਵਾਜ ਪੰਚਮ ਪਾਤਸ਼ਾਹ ਜੀ ਬਸੰਤ ਦੀ ਬਾਰ ਮਹੱਲ ਪੰਜਵਾ, ਤਿੰਨ ਪੌੜੀਆਂ ਚਾਰੀਆਂ ਸੀ, ਇੱਥੇ ਮਹੱਲਾ ਹੀ ਮਹੱਲ ਹੈ ਤੇ ਲਾਂਗਰੀ ਸਿੰਘ ਨੇ ਕਿਹਾ ਮਹਾਰਾਜ ਲੰਗਰ ਤਿਆਰ ਆ ਤੇ ਮਹਾਰਾਜ ਨੇ ਉੱਥੇ ਸੰਗੋਚਤਾ ਲੰਗਰ ਦੇ ਸਤਿਕਾਰ ਲਏ। ਚੌਥੀ ਪੌੜੀ ਨਹੀਂ ਚਾਰੀ, ਤੁਸੀਂ ਉਹੀ ਸਰੂਪ ਆ, ਉਸੇ ਗੱਦੀ ਤੇ ਆ। ਅੱਜ ਲਾਂਗਰੀ ਸਿੰਘ ਵੀ ਸੰਗਤ ਵੀ ਸਾਰੀ ਤੇ ਆਪ ਜੀ ਬੇਨਤੀ ਕਰਨ ਤੋਂ ਧਿਆਨ ਇਸਤ ਰਹੇ ਹਾਂ। ਕਹਿੰਦੇ ਭਾਈ ਬਚਨ ਤੇ ਜੋ ਤੁਸੀਂ ਕੀਤਾ ਉਹ ਸਹੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਭਾਈ ਗੋਂਦਾ ਕਾਬਲ ਚ ਬੈਠਾ, ਹੁਣ ਸਾਡੇ ਚਰਨ ਉੱਥੋਂ ਮਨ ਬੁੱਧੀ ਰੂਪੀ ਹੱਥਾਂ ਨਾਲ ਫੜੇ ਹੋਏ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ ਸੀ, ਅਰਦਾਸਾਂ ਕਰਦਾ ਸੀ, ਉਹ ਚਰਨ ਛੱਡੇ ਤੇ ਫਿਰ ਉੱਠੀਏ, ਹੁਣ ਹੁਣ ਚਰਨ ਛੱਡੇ ਆ ਤੇ ਉੱਠੇ, ਕਿੱਥੇ ਕਾਬਲ ਆ ਤੇ ਕਿੱਥੇ ਮਹਾਰਾਜ ਬੈਠੇ ਕੀਰਤਪੁਰ ਸਾਹਿਬ, ਕਿਉਂ ਪ੍ਰੇਮ ਦੀਆਂ ਬਾਹਾਂ ਬਹੁਤ ਲੰਬੀਆਂ, ਗੱਜ ਕੇ ਬੋਲੋ ਪ੍ਰੇਮ ਕੀ ਜੇਵਰੀ ਬੰਨਦੇ ਉਹ ਤੇਰੋ ਜਾਣ, ਉਹਦੇ ਜਨਾਂ ਨੇ ਪ੍ਰੇਮ ਦੇ ਨਾਲ ਮਹਾਰਾਜ ਵੀ ਦੇ ਲਓ। ਸੋਏ ਸੋ ਵਾਸਤੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਪਿਆਰ ਆ ਤੇ ਨਾਮ ਬਾਣੀ ਦਾ ਅਭਿਆਸ ਕਰਦੇ ਆ, ਉਹਨਾਂ ਜਗਿਆਸੂਆਂ ਦੇ ਜਿਹੜੇ ਹਿਰਦੇ ਆ ਉਹ ਸਹਿਤ ਰਸ ਦੇ ਆਤਮਾ ਆਨੰਦ ਰੂਪੀ ਰਸ ਨਾਲ ਭਰ ਜਾਂਦੇ ਆ ਤੇ ਕਦੇ ਵੀ ਉਹਨਾਂ ਦੇ ਮਨ ਵਿੱਚ ਕੋਈ ਸ਼ੋਕ ਅਵਸਥਾ ਪੈਦਾ ਨਹੀਂ ਹੁੰਦੀ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸਦਾ ਹੀ ਫਿਰਦਾ ਫਿਰਿਆ ਆਨੰਦ ਦੇ ਤਹਿਤ ਰਹਿੰਦੇ ਹਨ, ਉਹਨਾਂ ਦਾ ਜੀਵਨ ਬੜਾ ਰਸਦਾਈ ਬਣ ਜਾਂਦਾ ਹੈ।
ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ,
ਉਹਨਾਂ ਦਾ ਮਨ ਵੀ ਤਨ ਵੀ, ਕਿਉਂਕਿ ਮਨ ਦੇ ਜਿਹੜੇ ਭਾਵ ਹੈ ਉਹ ਚਿਹਰੇ ਤੇ ਪ੍ਰਗਟ ਹੁੰਦੇ ਹਨ। ਜੇ ਮਨ 'ਚ ਖੁਸ਼ੀ ਹੋਏਗੀ ਤੇ ਚਿਹਰੇ 'ਤੇ ਵੀ ਦੇਖ ਲਓ ਖੇੜਾ ਹੋਏਗਾ, ਜੇ ਮਨ 'ਚ ਚਿੰਤਾ ਆ ਜਾਂ ਕੋਈ ਸ਼ੋਕ ਆ ਤੇ ਚਿਹਰੇ 'ਤੇ ਵੀ ਪ੍ਰਭਾਵ ਪੈ ਜਾਂਦਾ, ਅਸਰ ਪੈਂਦਾ। ਉਹ ਮਨ ਕਰਕੇ ਵੀ ਤਨ ਕਰਕੇ ਵੀ ਉਹਨਾਂ ਨੇ ਸੱਚੇ ਵਾਹਿਗੁਰੂ ਦੇ ਪਿਆਰ ਦਾ ਜਿਹੜਾ ਰੰਗ ਆ ਉਹਦੇ ਵਿੱਚੋਂ ਹੀ ਆਪਣੇ ਆਪ ਨੂੰ ਰੱਤਾ ਰੰਗ ਲਿਆ। ਲਾਲ ਰੰਗ ਕਿਸ ਕੋ ਲੱਗਾ ਜਿਸ ਕਹਿ ਬੜਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ ਜਿਹਨੂੰ ਇਹ ਰੰਗ ਚੜ੍ਹ ਜਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਹਿ ਸੂਰਾ ਸੂਰਮਾ ਵੀ ਹੋਈਏ ਜਿਹਨੂੰ ਇਹ ਰੰਗ ਲੱਗ ਗਿਆ ਆਹ ਜਿਹੜੇ ਮਾਇਆ ਦੇ ਰੰਗ ਹੈ ਇਹ ਸਾਰੇ ਕੂੜੇ ਹੈ ਝੂਠੇ ਹੈ ਹੁਣ ਬਾਲਕਪਨ ਦਾ ਵੀ ਰੰਗ ਬੜਾ ਸੋਹਣਾ ਹੁੰਦਾ ਬੱਚਾ ਬੜਾ ਪਿਆਰਾ ਲੱਗਦਾ ਪਰ ਇਹ ਰੰਗ ਵੀ ਥੋੜ੍ਹੇ ਦਿਨ ਜਵਾਨੀ ਦਾ ਰੰਗ ਵੀ ਥੋੜ੍ਹੇ ਦਿਨ ਤੇ ਦੁਨੀਆਂ ਦੇ ਹੋਰ ਜਿਹਨੇ ਮਾਇਆ ਪਦਾਰਥਾਂ ਦੇ ਰੰਗ ਹੈ ਉੱਚੀ ਪਦਵੀ ਨਾਲ ਵੀ ਕੋਈ ਰੰਗ ਆਨੰਦ ਹੈ ਇਹ ਵੀ ਖੁਸ ਜਾਣ ਵਾਲੀਆਂ ਚੀਜ਼ਾਂ ਪਰ ਜਿਹੜਾ ਆਤਮਾ ਦੇ ਆਨੰਦ ਦਾ ਰੰਗ ਹੈ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦਾ ਰੰਗ ਹੈ ਹਰ ਰੰਗ ਨਾ ਲਹਿ ਸੁਭਾਗਾ ਉਹਦਾ ਦੇ ਲੋਕ ਕਿੰਨੀਆਂ ਕਿੰਨੀਆਂ ਹੁਣ 300 ਸਾਲਾਂ ਬੰਦੇ ਬਹਾਦਰ ਦਾ ਮਨਾਇਆ ਤੇ ਜੰਬੂਰਾ ਨਾ ਮਾਸ ਨੋਚਿਆ ਅੱਗ ਵਿੱਚ ਤੱਤੇ ਸਰੀਏ ਤਿੱਖੇ ਕਰਕੇ ਲਾਲ ਸੁਰਖ ਜਿਹੜੇ ਹੋ ਗਏ ਨੇਤਰਾਂ ਜੀ ਨਿਭਾਏ ਅਡੋਲ ਬੈਠਾ ਸਾਢੇ 3 ਸਾਲ ਦਾ ਉਹਦਾ ਪੁੱਤਰ ਹੈ ਅਜੈ ਸਿੰਘ ਉਹਦਾ ਕਾਲਜਾ ਕੱਢ ਕੇ ਤੇ ਮੂੰਹ ਵਿੱਚ ਤੁੰਨਿਆ ਉਹਦੀਆਂ ਆਂਦਰਾਂ ਵੱਢ ਕੇ ਗਲ ਚ ਪਾਈਆਂ ਉੱਥੇ ਲੰਗਰ ਲਾਇਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮਿਲੀ ਸੀ ਅੰਗਦ ਦੀ ਸੇਵਾ ਦਾ ਸਮਾਂ ਮਿਲਿਆ ਇੱਕ ਗੇਟ ਸੀ ਗੇਟ ਦਾ ਬਹੁਤ ਸਾਰੇ ਉੱਤੇ ਲਿਖਿਆ ਸੀ ਬਾਬਾ ਅਜੈ ਸਿੰਘ ਗੇਟ ਯਾਦਗਰੀ ਗੇਟ ਬੰਦੇ ਬਹਾਦਰ ਦੇ ਪੁੱਤਰ ਸਾਢੇ 3 ਸਾਲ ਦੇ ਬੱਚੇ ਦਾ ਸ਼ਹੀਦੀ ਗੇਟ ਬਣਿਆ ਸੀ ਦੇਖ ਲਓ ਇੱਥੇ 3.5 ਸਾਲ ਦਾ ਬੱਚਾ ਸ਼ਹੀਦੀ ਦੇ ਰਿਹਾ ਦੇਖ ਲਓ ਗੁਰੂ ਨਾਨਕ ਪਾਤਸ਼ਾਹ ਦਾ ਘਰ ਅੱਜ ਹੁਣ ਅਸੀਂ ਆਪਾਂ ਦੇਖੀਏ ਕੀ ਕਰ ਰਹੇ ਹਾਂ ਉਹ ਤਾਂ ਆਪਣਾ ਆਪ ਕੁਰਬਾਨ ਕਰਦੇ ਸੀ ਕੌਮ ਨੂੰ ਬਚਾਉਣ ਵਾਸਤੇ ਅਸੀਂ ਆਪਣਾ ਆਪ ਬਰਬਾਦ ਕਰ ਰਹੇ ਹਾਂ ਆਪਣੇ ਆਪ ਨੂੰ ਤਬਾਹ ਕਰਨ ਲਈ ਗੁਰੂ ਮਹਾਰਾਜ ਨੇ ਤੇ ਸਾਡੇ ਤੇ ਆਪਣਾ ਆਪ ਕੁਰਬਾਨ ਕੀਤਾ ਕਿ ਭਾਰਤ ਦੀ ਸਭਿਅਤਾ ਸਿੱਖ ਜਿਹੜੇ ਹੈ ਇਹਨਾਂ ਦੀ ਮਹਾਨਤਾ ਪ੍ਰਗਟ ਹੋਵੇ ਉਹਨਾਂ ਦੀ ਸ਼ਰਾਬਾਂ ਨਸ਼ੇ ਫੈਸ਼ਨਾਂ ਦੇ ਅਧੀਨ ਹੋ ਕੇ ਜੋ ਕਰਦੇ ਹਾਂ ਅਸੀਂ ਆਪਣਾ ਬਰਬਾਦ ਕਰਨ ਲਈ ਕਰ ਰਹੇ ਹਾਂ ਉਹਨੇ ਤਾਂ ਸਾਨੂੰ ਬਚਾਉਣ ਲਈ ਕੀਤਾ ਅਸੀਂ ਆਪਣਾ ਆਪ ਤਬਾਹ ਕਰਨ ਲੱਗੇ ਹੋਏ ਹਾਂ ਤੇ ਜਿਹੜਾ ਹੁਣ ਆਪਣਾ ਤਬਾਹੀ ਆਪੇ ਹੀ ਕਰੀ ਜਾਏ ਉਹਦੀ ਦੂਈ ਰੱਖਿਆ ਦੂਜਾ ਰੱਖਿਆ ਕੌਣ ਕਰੇਗਾ ਕੋਈ ਸੋ ਇਸ ਵਾਸਤੇ ਉਹਨਾਂ ਲੋਕਾਂ ਨੂੰ ਉਸ ਵੇਲੇ ਬੰਦੇ ਬਹਾਦਰ ਨੂੰ ਪੁੱਛਿਆ ਬਈ ਤੈਨੂੰ ਮੁਗਲੀਆ ਹਕੂਮਤ ਜਿੱਥੇ ਤੱਕ ਆ ਵੱਡਾ ਚੀਫ ਕਮਾਂਡਰ ਬਣਾ ਦਿੰਦੇ ਵੀਰ ਮੰਗਾ ਮੁਸਲਮਾਨ ਹੋਇਆ ਉਹ ਕਹਿੰਦਾ ਜਿਹੜਾ ਦਸਮ ਪਾਤਸ਼ਾਹ ਨੇ ਮੈਨੂੰ ਚੀਫ ਕਮਾਂਡਰੀ ਦਿੱਤੀ ਹੈ ਉਹਦੇ ਨਾਲ ਵੱਡੀ ਕਿਹੜੀ ਗੱਜ ਕੇ ਬੋਲੋ ਸਾਰੀ ਕੌਮ ਦਾ ਮੈਨੂੰ ਜਥੇਦਾਰ ਬਣਾਇਆ ਉਹਨੇ ਦਸਮ ਪਾਤਸ਼ਾਹ ਜੀ ਦਿੱਤੀ ਚੀਫ ਕਮਾਂਡਰੀ ਵੱਡੀ ਹੈ ਕਿ ਤੁਹਾਡੀ ਵੱਡੀ ਹੈ ਇਹ ਸਦਾ ਰਹਿਣ ਵਾਲੀ ਹੈ ਇਹ ਅੱਜ ਆ ਗਈ ਕੱਲ੍ਹ ਚਲ ਗਈ ਫਿਰ ਤੁਸੀਂ ਕਹੋ ਮੁਸਲਮਾਨ ਮੁਸਲਮਾਨ ਹੋ ਕੇ ਮੈਂ ਮਰਨ ਤੋਂ ਬਚੂੰਗਾ ਚਾਰ ਦਿਨ ਹੋਰ ਜੀ ਲਊਂਗਾ ਤੇ ਚਾਰ ਦਿਨ ਬਾਅਦ ਜ਼ਿੰਦਗੀ ਧਰਮ ਤੋਂ ਅਧਰਮੀ ਹੋ ਕੇ ਮਰਨ ਨਾਲੋਂ ਧਰਮ ਵਿੱਚ ਰਹਿ ਕੇ ਪਹਿਲਾਂ ਮਰ ਜਾਣਾ ਮੈਂ ਬਹੁਤ ਬਿਹਤਰ ਸਮਝਦਾ ਅਧਰਮ ਦੀ ਮੌਤ ਨਾਲੋਂ ਧਰਮ ਵਿੱਚ ਅਧਰਮ ਦੀ ਲੰਬੀ ਜ਼ਿੰਦਗੀ ਨਾਲੋਂ ਧਰਮ ਦੀ ਛੋਟੀ ਜ਼ਿੰਦਗੀ ਬਹੁਤ ਹੈ ਉਹਦੇ ਪੁੱਤ ਦੀ 3.5 ਸਾਲ ਦੀ ਉਮਰ ਹੈ ਸਾਹਿਬਜ਼ਾਦਿਆਂ ਦੀ 7 ਤੇ 9 ਸਾਲ ਦੀ 3.5 ਸਾਲ ਤੋਂ ਵੀ ਘੱਟ ਹੈ ਜਿਹੜੇ ਮਾਈਆਂ ਦੇ ਬੁੱਧੀ ਸੀਗੇ ਉਹਨਾਂ ਬੀਬੀਆਂ ਸਿੰਘਣੀਆਂ ਦੇ ਵੀ ਟੋਟੇ ਟੋਟੇ ਕਰ ਗਲਾਂ 'ਚ ਹਾਰ ਪਾਏ ਹੈ ਜ਼ਿੰਦਗੀ ਤਾਂ ਉਹ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਨਗਰ ਗਏ ਉੱਥੇ ਸਮਾਧਾਂ ਬਣੀਆਂ ਹੋਈਆਂ ਕਿਸੇ ਦੇ ਲਿਖਿਆ 5 ਸਾਲ ਉਮਰ ਦੀ 10 ਸਾਲ 20-30 ਤੇ ਉੱਤੇ ਕੋਈ ਨਾ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕਿਸ ਤਰ੍ਹਾਂ ਦੇ ਲੋਕ ਹੈ ਆ 100-100 ਸਾਲ ਦੇ ਬੁੜੇ ਤੁਰੇ ਫਿਰਦੇ ਤੇ ਸਮਾਧਾਂ ਦੇ ਉੱਤੇ 5 ਸਾਲ 10 ਸਾਲ 30 ਸਾਲ ਤੋਂ ਬਾਅਦ ਉਮਰੇ ਨਹੀਂ ਕਹਿੰਦੇ ਮਰਦਾਨੇ ਆ, ਕੋਈ ਨਾ ਕੋਈ ਭਾਵ ਹੋਣਾ, ਕੋਈ ਸਿਆਣਾ ਬੰਦਾ ਬੁਲਾਇਆ। ਫਿਰ ਬਜ਼ੁਰਗਾ ਕੀ ਲਿਖਿਆ, ਕਹਿੰਦੇ ਮਹਾਰਾਜ ਅਸੀਂ ਉਸ ਉਮਰ ਨੂੰ ਉਮਰ ਮੰਨਦੇ ਜਿਹੜੀ ਧਰਮ ਦੇ ਵਿੱਚ ਗੁਜ਼ਰਦੀ ਹੈ, ਤੇ ਜਿਹੜੀ ਕਰਮਾਂ ਵਿੱਚ ਗੁਜ਼ਰਦੀ ਅਸੀਂ ਉਹਨੂੰ ਉਮਰੇ ਨੀ ਮੰਨਦੇ। ਕਹਿੰਦੇ ਮਰਦਾਨਿਆਂ ਲੈ ਤੂੰ ਸ਼ੰਕਾ ਕਰਦਾ, ਇਹ ਬੰਦੇ ਕਿੱਡੇ ਸਿਆਣੇ। ਜਿਹੜੀ ਉਮਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲੱਗ ਕੇ ਗੁਜ਼ਰਦੀ ਆ ਉਹ ਉਮਰ ਆ, ਬਾਕੀ ਦਾ ਵੀ ਫਜ਼ੂਲੇ ਆ। ਕਹਿਣ ਲੱਗਾ ਉਮਰ ਤਾਂ ਉਹ ਉਮਰ ਸੋਈ ਵਿੱਚ ਲੇਖੇ ਦੇ ਪੈਂਦੀ ਮੁਜਰੇ, ਉਹ ਮੁਜਰੇ ਪੈਂਦੀ ਹੈ, ਉਹ ਲੇਖੇ ਹੀ ਪੈਂਦੀ। ਸੋ ਸਾਧ ਸੰਗਤ ਜੀ ਫੇਰ ਕਹਿੰਦੇ ਕਿ ਤੂੰ ਇਹ ਦੱਸ ਤੇ ਸਾਡੇ ਤੇ ਇਹਨੇ ਜ਼ੁਲਮ ਕੀਤੇ। ਕਹਿੰਦੇ ਜਦੋਂ ਕੋਈ ਵੱਡਾ ਜ਼ਾਲਮ ਹੁੰਦਾ ਉਹਨੂੰ ਸੋਧਣ ਵਾਸਤੇ ਮਹਾਰਾਜ ਮੇਰੇ ਅਰਗ ਨੂੰ ਭੇਜ ਦਿੰਦੇ ਆ। ਕਹਿੰਦੇ ਤੂੰ ਸਾਡੇ ਹੱਥ ਆ ਗਿਆ, ਕਹਿੰਦੇ ਹੱਥ ਨਹੀਂ ਆਇਆ, ਧੋਖੇ ਨਾ ਹੋਇਆ ਸਾਰਾ। ਗੱਜ ਕੇ ਬੋਲੋ, ਤੁਸੀਂ ਆਪਣੀਆਂ ਕਸਮਾਂ ਸਾਰੀਆਂ ਤੋੜੀਆਂ, ਪਹਿਲਾਂ ਗੁਰੂਆਂ ਨਾਲ ਵੀ ਕੀਤਾ, ਸਾਡੇ ਨਾਲ ਵੀ ਇਹ ਕੁਛ ਕੀਤਾ। ਫੇਰ ਕਹਿੰਦੇ ਹੁਣ ਤੇਰੇ ਮੂੰਹ ਚ ਕਾਲਜਾ ਤੁੰਨਦੇ ਆ ਤੇਰੇ ਪੁੱਤ ਦਾ, ਤੂੰ ਸਾਡੇ ਲਈ ਆਕਾਸ਼ ਬਿੱਲ ਬਣਿਆ ਹੋਇਆ ਸੀ, ਪਰਲੋ ਬਣਿਆ ਹੋਇਆ ਸੀ। ਕਹਿੰਦੇ ਜਦੋਂ ਕਿਸੇ ਨੇ ਲੜਕੀ ਮੰਗਦੇ ਆ ਤੇ ਉਹ ਛੁਹਾਰਾ ਲਾਉਂਦੇ ਮੂੰਹ ਨੂੰ, ਇਹ ਛੁਹਾਰਾ ਲਾ। ਕਹਿੰਦੇ ਅੰਦਰਾਂ ਪਾਈਆਂ ਵੱਢ ਕੇ। ਕਹਿੰਦੇ ਜਦੋਂ ਲੜਕੀ ਵਿਆਹੀ ਦੀ ਆ ਗੱਲ ਚ ਜੈ ਮਾਲਾ ਪਾਈ, ਇਹ ਜਿੱਤ ਰੂਪੀ ਲੜਕੀ ਤੁਸੀਂ ਮੇਰੇ ਨਾਲ ਵਿਆਹੀ ਆ। ਗੱਜ ਕੇ ਬੋਲੋ, ਜਿੱਤ ਮੇਰੀ ਆ ਨਾ ਕਿ ਤੁਹਾਡੀ। ਹੁਣ ਇੰਨੇ ਸੰਕਟ ਬਰਦਾਸ਼ਤ ਕਰਕੇ ਧਰਮ ਵਿੱਚ ਰਹਿਣਾ ਪਵਿੱਤਰ ਸਮਝਿਆ, ਭਾਵੇਂ ਕੌਮ ਨੇ ਐਡੇ ਵੱਡੇ ਜਰਨੈਲ ਨੂੰ ਜਿਵੇਂ ਖਾਲਸੇ ਦਾ ਸਭ ਤੋਂ ਪਹਿਲਾਂ ਰਾਜ ਸਿੱਕਾ ਚਲਾਇਆ ਉਹਨੂੰ ਭੁਲਾ ਛੱਡਿਆ। ਅੱਜ ਹੁਣ ਚੇਤਾ ਆਇਆ 300 ਸਾਲਾਂ ਮਨਾ ਅਤੇ ਫਤਿਹਗੜ੍ਹ ਸਾਹਿਬ ਕੋਈ ਅੰਤ ਹੀ ਨਹੀਂ ਰਿਹਾ ਜਿੰਨੀ ਕੁ ਸੰਗਤ ਉੱਥੇ ਆਈ। ਉਹਦੇ ਜਨਮ ਪਿੰਡ ਤੋਂ ਨਗਰ ਕੀਰਤਨ, ਬੰਦਾ ਘਾਟ ਜਿੱਥੋਂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਉਹਦਾ ਨਾਂ ਗੁਰਬਖਸ਼ ਸਿੰਘ ਰੱਖ ਕੇ ਭੇਜਿਆ ਮਾਧੋ ਦਾਸ ਨੂੰ, ਹਜ਼ੂਰ ਸਾਹਿਬੋਂ ਨਗਰ ਕੀਰਤਨ, ਪਿੰਡਾਂ ਪਿੰਡਾਂ ਤੋਂ, ਤੇ ਲੰਗਰਾਂ ਦਾ ਦੀਵਾਨਾਂ ਦਾ ਕਿਸੇ ਗੱਲ ਦੀ ਕੋਈ ਉਣਤਾ ਹੀ ਰਹੀ। ਕੁਰਬਾਨੀ ਜਿਹੜੀ ਹੈ ਉਹ ਕਿੰਨਾ ਚਿਰ ਦੱਬਾਂਗੇ, ਕਿਸੇ ਸਮੇਂ ਪ੍ਰਗਟ ਹੋ ਜਾਂਦੀ, ਪਰ ਜੇ ਕੀਤੀ। ਸੋ ਇਸ ਵਾਸਤੇ ਜਿਹਨਾਂ ਨੂੰ ਰੰਗ ਚੜਿਆ, ਬਾਬਾ ਬਾਜ ਸਿੰਘ ਲੈ ਲਓ, ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਸੀ ਉਦੈ ਸਿੰਘ, ਉਦੈ ਸਿੰਘ ਦਾ ਪੁੱਤਰ ਸੀ ਮਹਿਬੂਬ ਸਿੰਘ, ਮਹਿਬੂਬ ਸਿੰਘ ਦਾ ਪੁੱਤਰ ਫਤਿਹ ਸਿੰਘ, ਜਿਹਨ ਵਜ਼ੀਰ ਖਾਨ ਦਾ ਸਿਰ ਵੱਢਿਆ। ਗੱਜ ਕੇ ਬੋਲੋ, ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਚੋਂ 58 ਸ਼ਹੀਦ ਹੋਏ ਆ ਇੱਕ ਪਰਿਵਾਰ ਦੇ, 58। ਇਹ ਬਹੁਤ ਐਡੀ ਵੱਡੀ ਇਤਿਹਾਸ ਦੀ ਕੁਰਬਾਨੀ ਆ। ਛੇਵੇਂ ਪਾਤਸ਼ਾਹ ਤੋਂ ਤੁਰੇ ਆ ਦੇਖ ਲਓ ਪੰਥ ਖਾਲਸੇ ਨਾਲ ਦੀ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਉਹ ਜਿਹੜੇ ਗੁਰਮੁਖ ਪਿਆਰੇ ਆ, ਚਾਹੇ ਮਰੀਦ ਆ ਚਾਹੇ ਸ਼ਹੀਦ ਆ, ਕਿਉਂ ਜਿਹੜਾ ਮਰੀਦ ਬਣੇਗਾ ਉਹੀ ਸ਼ਹੀਦ ਬਣੇਗਾ। ਜਿਹੜਾ ਮਰੀਦ ਕਿਸੇ ਦਾ ਚੇਲਾ ਹੀ ਨਹੀਂ ਬਣਿਆ, ਸਿੱਖ ਹੀ ਨਹੀਂ ਬਣਿਆ, ਉਹ ਸ਼ਹੀਦ ਕਿੱਥੋਂ ਹੋ ਜਾਏਗਾ, ਉਹਨੂੰ ਬਰਕਤ ਕਿੱਥੋਂ ਮਿਲਣੀ। ਮਰੀਦ ਬਣਨ ਵਾਸਤੇ ਨਾਮ ਦੀ ਕਮਾਈ ਕਰਨੀ ਪੈਂਦੀ ਹੈ, ਸ਼ਹੀਦ ਬਣਨ ਵਾਸਤੇ ਸੂਰਬੀਰ ਬਣਨਾ। ਮਰੀਦ ਸੰਤ ਆ, ਸ਼ਹੀਦ ਸਿਪਾਹੀ ਹੈ, ਸੰਤ ਸਿਪਾਹੀਆਂ ਰਾਜ ਰਿਸ਼ੀਆਂ ਦਾ ਧਰਮ ਹੈ ਇਹ। ਗੱਜ ਕੇ ਬੋਲੋ, ਇਸ ਵਾਸਤੇ ਮਨ ਤਨ ਰੱਤਾ ਸੱਚ ਰੰਗ, ਉਹਨੇ ਮਨ ਨੂੰ ਤਨ ਨੂੰ ਸੱਚੇ ਵਾਹਿਗੁਰੂ ਦੇ ਪ੍ਰੇਮ ਰੂਪੀ ਰੰਗ ਵਿੱਚ ਰੰਗ ਲਿਆ, ਇੱਕੋ ਨਾਮ ਆਧਾਰ। ਕਹਿੰਦੇ ਉਹਨਾਂ ਚ ਐਡੀ ਵੱਡੀ ਬਰਕਤ ਕਿਉਂ ਆ ਜਾਂਦੀ ਹੈ। ਫਿਰ ਪੁੱਛਦਾ ਪ੍ਰਕਸ਼ਿਤ, ਤੇਰੇ ਤੇ ਇੰਨਾ ਜ਼ੁਲਮ ਕੀਤਾ, ਤੈਨੂੰ ਦੁੱਖ ਨੇ? ਉਹ ਕਹਿੰਦਾ ਜਿਵੇਂ ਸੋਨੇ ਦਾ ਕੋਈ ਮਕਾਨ ਹੋਵੇ ਨਾ ਪੱਕਾ, ਉਹਦੇ ਅੰਦਰ ਕੋਈ ਬੰਦਾ ਬੈਠਾ ਹੋਵੇ, ਬਾਹਰ ਹਨੇਰੀ ਗੜੇ ਮੀਂਹ, ਜਿਹੜਾ ਉਹਦੇ ਮਕਾਨ ਦੇ ਵਿੱਚ ਬੈਠਾ ਉਹਨੂੰ ਕੋਈ ਤਕਲੀਫ ਹੈ? ਕਹਿੰਦੇ ਮਕਾਨ ਦਾ ਤਾਂ ਹੀ ਬਣਾਇਆ ਵੀ ਬਾਹਰ ਦੀ ਕੋਈ ਤਕਲੀਫ ਨਾ ਹੋਵੇ। ਕਹਿੰਦੇ ਆ ਜਿਹੜਾ ਸਰੀਰ ਹੈ ਨਾ, ਆਤਮਾ ਦਾ ਕੋਠਾ ਆ, ਮੈਂ ਸਰੀਰ ਨਹੀਂ, ਮੈਂ ਆਤਮਾ, ਸਰੀਰ ਤਾਂ ਮੈਂ ਹੈ ਹੀ ਨਹੀਂ, ਸਰੀਰ ਤਾਂ ਇੱਕ ਆਤਮਾ ਦਾ ਕੋਠਾ ਆ। ਜੇ ਹੁਣ ਗੜੇ ਪੈਂਦੇ ਕੋਠੇ ਤੇ ਪੈਂਦੇ ਹੋਣਗੇ, ਕੋਈ ਸੰਕਟ ਹਨੇਰੀ ਦਾ ਕੋਈ ਹੋਰ ਹੋਊਗਾ, ਉਹ ਕੋਠੇ ਤੇ ਹੋਊਗਾ, ਮੈਂ ਤਾਂ ਕਹਿੰਦਾ ਉਹਦੇ ਚ ਬੈਠਣ ਵਾਲਾ। ਤੇ ਜਿਹੜਾ ਹੁਣ ਇਹੋ ਜਿਹਾ ਬੰਦਾ ਉਹਨੂੰ ਕਰੂਗਾ ਬੰਦਾ ਕੀ? ਸੋ ਇਸ ਵਾਸਤੇ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਦੇ ਵਿੱਚ ਜੇ ਇੱਡੀ ਵੱਡੀ ਸਹਿਣ ਸ਼ਕਤੀ, ਦੁੱਖ ਢੱਲ ਕੇ ਧਰਮ ਵਿੱਚ ਕਾਇਮ ਰਹਿਣ ਦੀ ਅਵਸਥਾ, ਆਤਮਾ ਗਿਆਨ ਦੀ ਇੰਨਾ ਦ੍ਰਿੜ ਵਿਸ਼ਵਾਸ, ਕਹਿੰਦੇ ਕਾਹਦੀ ਬਰਕਤ ਹੈ? ਇੱਕੋ ਨਾਮ ਆਧਾਰ, ਇੱਕੋ ਇੱਕ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਹੈ।
ਦਿਖਿਆ ਰੰਗ ਪੂਰਾ ਵਿਆ ਦਿਸਣ ਸਭੇ ਸ਼ਾਰ।
ਇਹ ਜਿਹੜੇ ਦਿਖਿਆ ਵਿਕਾਰਾਂ ਦੇ ਰੰਗ ਹੈ, ਕਿਉਂਕਿ ਇਹਨਾਂ ਵਿਕਾਰ ਜਿਹੜੇ ਜ਼ਹਿਰ ਦੀ ਨਿਆਈ ਹੈ, ਬੰਦੇ ਦੇ ਜੀਵ ਨੂੰ ਜ਼ਹਿਰੀਲਾ ਬਣਾ ਦਿੰਦੇ। ਹੁਣ ਸੱਪ ਡੰਗ ਮਾਰਦੇ ਉਹਦੇ ਸਾਰੇ ਸਰੀਰ 'ਚ ਜ਼ਹਿਰ ਫੈਲ ਜਾਂਦੇ, ਮਰ ਜਾਂਦਾ। ਇਹ ਜਿਹੜੇ ਪੰਜ ਵਿਕਾਰ ਹੈ ਇਹ ਵੀ ਜ਼ਹਿਰਾਂ, ਇਹਨਾਂ ਦਾ ਜਿਹੜਾ ਰੰਗ ਪ੍ਰੇਮ ਪਾਉਣਾ ਇਹਨਾਂ ਨਾਲ, ਇਹਨਾਂ ਨਾਲ ਅਸੀਂ ਦਿਨ ਰਾਤ ਪ੍ਰੇਮ ਪਾਉਂਦੇ ਹਾਂ। ਦਿਨ ਰਾਤ ਜਿਹੜੇ ਬੈਰੀ ਆ ਉਹਨਾਂ ਨਾਲ ਪ੍ਰੇਮ ਪਾਈ ਬੈਠੇ ਹਾਂ, ਜਿਹੜੇ ਮਿੱਤਰ ਆ ਸਤ ਸੰਤੋਖ ਦਇਆ ਧਰਮ ਉਹਨਾਂ ਨਾਲ ਵਿਰੋਧੀ ਉਹਨਾਂ ਨੂੰ ਛੱਡੀ ਫਿਰਦੇ ਹਾਂ। ਵਿਖਿਆ ਰੰਗ ਬੜਾਵਿਆ, ਜਿਹੜਾ ਵਿਖੇ ਵਿਕਾਰਾਂ ਦਾ ਰੰਗ ਪ੍ਰੇਮ ਆ, ਇਹ ਕੂੜਾਵਿਆ ਕੂੜਾ ਹੈ, ਝੂਠਾ ਹੈ, ਇਹ ਕਸੁੰਬੇ ਦੇ ਰੰਗ ਦੀ ਨਿਆਈ ਹੈ। ਇਹ ਦਿਸਣ ਸਭੇ ਇਸ਼ਾਰ, ਦੇਖਣ ਵਿੱਚ ਤਾਂ ਬਹੁਤ ਕੁਝ ਹੈ ਮਾਇਆ ਪਦਾਰਥਾਂ ਦੇ ਰੰਗ, ਤੇ ਪਰ ਹੈਗੇ ਇਸ਼ਾਰ ਰਾਖ ਵੱਤ ਝੂਠੇ ਹਨ।
ਹਰ ਅੰਮ੍ਰਿਤ ਗੋਂਦ ਸੁਹਾਵਣੇ ਮਿਰ ਸਾਧੂ ਜੀਵਨ ਹਾਰ।
ਹਰੀ ਦੇ ਨਾਮ ਰੂਪੀ ਜਿਹੜੀ ਅੰਮ੍ਰਿਤ ਬੂੰਦ ਆ, ਇਹ ਭਗਤ ਜਨਾਂ ਵਾਸਤੇ ਬੜੀ ਸੁਹਾਵਣੀ। ਜਿਹੜੇ ਮਨਮੁਖ ਆ ਉਹ ਇਹ ਜ਼ਹਿਰਾਂ ਨੂੰ ਪੀ ਕੇ ਬੜੇ ਖੁਸ਼ ਹੁੰਦੇ ਆ, ਭਾਵੇਂ ਉਹਦਾ ਬਾਅਦ 'ਚ ਉਲਟਾ ਹੀ ਪ੍ਰਣਾਮ ਹੁੰਦਾ। ਪਰ ਜਿਹੜੇ ਗੁਰਮੁਖ ਆ ਇਹ ਨਾਮ ਰੂਪੀ ਜਿਹੜੀ ਹਰੀ ਦੇ ਨਾਮ ਦੀ ਅੰਮ੍ਰਿਤ ਬੂੰਦ ਹੈ, ਇਹ ਉਹਨਾਂ ਨੂੰ ਬੜੀ ਸੁਹਾਵਣੀ ਲੱਗਦੀ ਹੈ। ਮਿਲ ਸਾਧੂ ਪੀਵਣ ਹਾਰ, ਮਹਾਂਪੁਰਖਾਂ ਨਾਲ ਮਿਲ ਕੇ ਇਹ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਜਾ ਸਕਦਾ। ਤੇ ਜੇ ਹੁਣ ਕਿਸੇ ਵਿਕਾਰੀ ਕੋਲ ਬੈਠਾਂਗੇ, ਉੱਥੋਂ ਵਿਕਾਰ ਮਿਲਣਗੇ, ਵਿਕਾਰਾਂ ਦੀਆਂ ਗੱਲਾਂ ਮਿਲਣਗੀਆਂ, ਉੱਥੋਂ ਨਾਮ ਰੂਪੀ ਅੰਮ੍ਰਿਤ ਥੋੜ੍ਹੀ ਮਿਲੇਗਾ। ਕੱਲ੍ਹ ਵੀ ਵਿਆਖਿਆ ਦੱਸਿਆ ਸੀ, ਚੋਰ ਤੋਂ ਚੋਰੀ ਮਿਲ ਸਕਦੀ ਹੈ, ਜਾਰ ਤੋਂ ਜਾਰੀ ਮਿਲ ਸਕਦੀ ਹੈ, ਨਸ਼ਾਈ ਤੋਂ ਨਸ਼ਾ ਮਿਲ ਸਕਦਾ, ਵਿਸ਼ਾਈ ਤੋਂ ਵਿਸ਼ਾ ਮਿਲ ਸਕਦਾ। ਜੇ ਇਹੋ ਜਿਹਾ ਕੋਈ ਹੈਗਾ ਉਹ ਤੋਂ ਉਹੋ ਜਿਹੀ ਚੀਜ਼ ਮਿਲੂਗੀ, ਤੇ ਨਾਮ ਕਿੱਥੋਂ ਮਿਲੂਗਾ? ਇਹ ਮਹਾਂਪੁਰਖਾਂ ਨੂੰ ਮਿਲੇਗਾ। ਕਬੀਰ ਸੇਵਾ ਕੋ ਦੋਇ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਨਾਮ ਤੇ ਸੰਤਾਂ ਨੂੰ ਮਿਲਣ, ਕਿਉਂਕਿ ਉਹ ਨਾਮ ਜਪਦੇ ਆ, ਜਪਾਉਂਦੇ ਆ। ਇਸ ਕਰਕੇ ਕਹਿੰਦੇ ਸਾਧੂਆਂ ਨਾਲ ਮਿਲ ਕੇ ਇਹ ਨਾਮ ਰੂਪੀ ਅੰਮ੍ਰਿਤ ਬੂੰਦ ਜਿਹੜੀ ਹੈ ਇਹ ਪੀਤੀ ਜਾਂਦੀ ਹੈ।
ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ।
ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਸ਼ਬਦ ਦੁਆਰਾ ਸੁਰਤੀ ਨੂੰ ਨਿਰੰਕਾਰ ਨਾਲ ਜੋੜ ਲਿਆ, ਜਿਵੇਂ ਪ੍ਰਭੂ ਦੀ ਬਖਸ਼ਿਸ਼ ਨਾਲ ਜਿੰਨਾ ਬਾਣ, ਜਿਵੇਂ ਸਾਵਣ ਦੇ ਮਹੀਨੇ ਮੀਂਹ ਪੈਂਦਾ ਤੇ ਬਾਣ, ਜੰਗਲ ਦੇ ਦਰਖਤ ਜਿੰਨੇ ਆ, ਤ੍ਰਿਣ ਘਾਹ ਫੂਸ ਆ, ਉਹ ਸਾਰੇ ਮੌਲਿਆ ਪ੍ਰਫੁੱਲਤ ਹੋ ਜਾਂਦਾ। ਇਸ ਤਰ੍ਹਾਂ ਜਦੋਂ ਨਾਮ ਰੂਪੀ ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ, ਮਹਾਂਪੁਰਖਾਂ ਦੀ ਰਸਨਾ ਤੋਂ, ਗੁਰਬਾਣੀ ਦੀ ਕਥਾ, ਇਹ ਵੀ ਅੰਮ੍ਰਿਤ ਦੀ ਵਰਖਾ ਹੈ। ਬਾਣ ਮੈਨੇ ਸਰੀਰ, ਤ੍ਰਿਣ ਮੈਨੇ ਇੰਦਰੀਆਂ, ਜਦੋਂ ਸ਼ਬਦ ਦੀ ਵਿਚਾਰ ਸੁਣ ਕੇ ਪ੍ਰਭੂ ਦੇ ਨਾਲ ਸਾਡੀ ਸੁਰਤੀ ਵਿਰਤੀ ਜੁੜ ਗਈ ਤੇ ਸਾਡਾ ਸਰੀਰ ਵੀ, ਮਨ ਬੁੱਧੀ ਵੀ, ਸਾਰੀਆਂ ਇੰਦਰੀਆਂ ਵੀ ਇਹ ਗਿਆਨ ਰੂਪੀ ਅੰਮ੍ਰਿਤ ਨਾਲ ਪ੍ਰਫੁੱਲਤ ਹੋ ਜਾਂਦੀਆਂ ਹਨ।
ਹਰ ਮਿਲਣ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ।
ਉਹ ਜਿਹੜਾ ਪੁਰਖ ਪਰਮਾਤਮਾ ਭੂ ਪਾਪਾਂ ਤੋਂ ਰੱਖਿਆ ਕਰਨ ਵਾਲਾ, ਸਾਰਿਆਂ ਦਾ ਭੋਜਨ ਪਾਣੀ ਦਾ ਪੌਰ ਖੋਦਨ ਕਰਨ ਵਾਲਾ, ਉਹ ਸਮਰੱਥ ਹੈ, ਸਰਵ ਸ਼ਕਤੀਮਾਨ, ਅਪਾਰ, ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਕਈ ਵਾਰੀ ਪੁਰਖਾਂ ਨੇ ਇਹ ਸੱਤਾ ਲੈਣ ਦੀ ਕੋਸ਼ਿਸ਼ ਕੀਤੀ ਕਿ ਹੁਣ ਅਸੀਂ ਹਾਂ ਸਭ ਕੁਛ, ਪਰ ਉਹ ਸਮਰੱਥ ਦੇ ਅੱਗੇ ਫੇਲ ਹੋ ਗਏ। ਕਦੇ ਹਰਨ ਕਸ਼ਪ ਹਰਨਾਕਸ਼ ਨੇ, ਕਦੇ ਦੁਰਯੋਧਨ, ਤੇ ਦੰਤ ਵਕਤਰ ਆਦਿਕ, ਦੁਸ਼ਾਸਨ ਆਦਿਕ, ਕਦੀ ਕੰਸ ਆਦਿਕ ਜਿਹੜੇ ਸੀ, ਕਦੀ ਰਾਵਣ, ਕੁੰਭਕਰਨ ਆਦਿਕਾਂ ਨੇ ਕਿ ਫਰਾਉਨ ਰਾਜੇ ਆਦਿ ਕਈ ਇਸ ਤਰ੍ਹਾਂ ਦੇ ਹੋਏ ਹੈ ਜਿਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਮਰੱਥ ਹਾਂ ਤੇ ਸਮਰੱਥ ਵੀ ਕਿਤੇ ਕਿਤੇ ਹੱਥ ਦਿਖਾ ਦਿੰਦਾ ਗਤੀ ਦੇ ਬੋਲੋ ਕਹਿੰਦੇ ਇੱਕ ਰਾਜਾ ਹੋਇਆ ਇਸ ਤਰ੍ਹਾਂ ਦਾ ਮਿਸਰ ਦੇ ਵਿੱਚ ਉਹ ਕਹਿੰਦੇ ਖੁਦਾ ਆ ਖੁਦਾ ਕਿੱਥੇ ਹੈ ਕਹੀ ਜਾਂਦੇ ਆ ਜਿਹਦਾ ਤੇ ਨੀ ਹੁਣ ਕੀ ਕੀਤਾ ਜੀ ਕਹਿੰਦਾ ਫਿਰ ਇਉਂ ਕਰੀਏ ਆਪਾਂ ਖੁਦਾ ਦਾ ਮੁਕਾਬਲਾ ਕਰੀਏ ਉਹ ਕਹਿੰਦਾ ਹਾਥੀ ਦੇ ਬਹਿ ਕੇ ਕਰੀਏ ਊਠ ਤੇ ਜਾਂ ਘੋੜੇ ਦੇ ਕਹਿੰਦੇ ਫਿਰ ਤਾਂ ਖੁਦਾ ਬਹੁਤ ਵੱਡਾ ਸੂਰਮਾ ਹੋਊ ਫਿਰ ਕਹਿੰਦਾ ਖੋਤੇ ਤੇ ਬਹਿ ਕੇ ਕਰਦੇ ਹਾਂ ਕਹਿੰਦੇ ਜੇ ਮੋਰ ਨੂੰ ਮੂੰਹ ਬੈਠ ਕੇ ਮੋਰ ਨੂੰ ਮੂੰਹ ਕਰਕੇ ਕੀਤਾ ਫਿਰ ਵੀ ਖੁਦਾ ਕੋਈ ਸੂਰਮਾ ਹੁਣ ਪਿੱਛੇ ਨੂੰ ਮੂੰਹ ਕਰ ਲਿਆ ਖੋਤੇ ਪੜ ਕੇ ਤੀਰ ਕਮਾਨ ਬਹਿ ਗਿਆ ਉਹ ਜੀ ਫਿਰ ਆਕਾਸ਼ ਸਾਲ ਨੂੰ ਤੀਰ ਚਲਾਉਣ ਲੱਗ ਪਿਆ ਕਦੀ ਦਹਿਨੇ ਕਦੀ ਬਾਹੇ ਕਦੀ ਸੱਜੇ ਖੱਬੇ ਸਾਰੇ ਉੱਤਰ ਦਿਖਾ ਪਸ਼ਚਿਮ ਦਿਸ਼ਾ ਤੇ ਦੱਖਣ ਇਸੇ ਤਰ੍ਹਾਂ ਪੂਰਬ ਵੱਲ ਸਾਰੇ ਚਲਾਉਂਦਾ ਰਿਹਾ ਫਿਰ ਹੱਸਿਆ ਕਹਿੰਦਾ ਖੜਾ ਖਦੂ ਹੈ ਨੀ ਕੋਈ ਜੇ ਹੁੰਦਾ ਤਾਂ ਮੋਹਰੇ ਕਿਤੇ ਵੱਜਦੀ ਸੀ ਹੈ ਨੀ ਐਵੇਂ ਬਣਾ ਰਹੀ ਹੈ ਮੈਂ ਹੀ ਹਾਂ ਸਭ ਕੁਛ ਧਰਤੀ ਆਕਾਸ਼ ਦੇ ਦਰਮਿਆਨ ਮੈਂ ਹਾਂ ਤਾਂ ਮੈਂ ਰਾਜਾ ਜਿਹੜਾ ਹੁਕਮ ਚੱਲਦਾ ਮੈਂ ਸਮਰੱਥ ਫਿਰ ਉਹਨੇ ਆਕਾਸ਼ ਨੂੰ ਫਿਰ ਛੱਡੇ ਪਏ ਕੋਈ ਫਿਰ ਦੇ ਖੁਦਾ ਨੇ ਕਿ ਉਹਨੂੰ ਮਾੜਾ ਜਿਹਾ ਦਿਖਾ ਲਈਏ ਉਹ ਜਿਹੜੇ ਤੀਰ ਥੱਲੇ ਆਏ ਤਾਂ ਖੂਨ ਨਾ ਲਿਬੜੇ ਹੋਏ ਕਹਿੰਦੇ ਵੀ ਹੈਗਾ ਆਹ ਬੱਜੇ ਆ ਵਿੱਚ ਜਾਖਮੀ ਹੋਏ ਜਾਂ ਤਾਂ ਮਰ ਗਿਆ ਉਹ ਤੇ ਜਾਂ ਹੁਣ ਜਾਖਮੀ ਹੋ ਗਿਆ ਉਸੇ ਵੇਲੇ ਆਕਾਸ਼ ਤੋਂ ਇੱਕ ਤਲਵਾਰ ਆਈ ਕਹਿੰਦੇ ਉਹ ਮੂਰਖ ਰਾਜਨ ਖੁਦਾ ਮਰਨ ਵਾਲਾ ਨੇ ਉਹਦੇ ਨਾਲੇ ਧੌਣ ਅੜਾ ਕੇ ਲੈ ਗਈ ਉਹਦੀ ਗੈਬੀ ਤਲਵਾਰ ਵੀ ਆ ਜਾਂਦੀ ਹੈ ਉੱਪਰ ਤੱਕ ਤਲਵਾਰ ਵਾਏ ਫਿਰ ਵੀ ਉਹਦੇ ਮੋਹਰੇ ਫੇਲ ਹੋ ਜਾਂਦੇ ਆ ਚਾਹੇ ਉਹ ਗੈਬੀ ਬਾਤ ਵੇ ਇਹਦੀ ਆਪਣੀ ਰਜ਼ਾ ਉਹ ਸਾਰੀ ਤਰ੍ਹਾਂ ਹੀ ਖੇਲ ਸਕਦਾ ਉਹ ਸਮਰੱਥ ਹੈ ਜਿੱਦਣ ਗੁਰੂ ਨਾਨਕ ਪਾਤਸ਼ਾਹ ਤੁਰੇ ਆ ਕੋਈ ਨਾਲ ਫੌਜ ਰਹੀ ਸੀ ਬਾਬਰ ਆ ਕੇ ਅਬਰਾਹਿਮ ਲਾਜਵੰਤ ਕਾਰੂ ਹਾਰੂ ਕਿਹੜੇ ਜਾਲਮ ਰਾਜੇ ਜਿਹੜੇ ਸੀ ਉਹਨਾਂ ਦੇ ਚਰਨਾਂ 'ਚ ਡਿੱਗ ਪਿਆ ਤੇ ਜੇ ਛੇਵੇਂ ਪਾਤਸ਼ਾਹ ਨੇ ਸ਼ਾਸਤਰ ਚੱਕ ਲਏ ਤੇ ਉੱਧਰ ਨੀ ਦਸਵੇਂ ਗੁਰੂ ਨੇ ਇਹ ਤਾਂ ਉਹਨਾਂ ਦੀ ਮੌਜ ਹੈ ਚਾਹੇ ਉਹ ਸੰਤ ਰੂਪ 'ਚ ਵਿਚਰਨ ਚਾਹੇ ਉਹ ਸਿਪਾਹੀ ਰੂਪ 'ਚ ਵਿਚਰਨ ਚਾਹੇ ਦੋਵਾਂ ਦੇ ਸੁਮੇਲ ਰੂਪ 'ਚ ਵਿਚਰਨ ਉਹ ਸਮਰੱਥ ਇਸ ਕਰਕੇ ਕਹਿੰਦੇ ਜਿਹੜਾ ਵਾਹਿਗੁਰੂ ਰੂਪੀ ਪੁਰਖ ਹੈ ਅਪਾਰ ਉਹਦਾ ਪਾਰਾਵਰ ਨਹੀਂ ਪਾਇਆ ਜਾਂਦਾ ਉਹ ਸਮਰੱਥ ਹੈ ਕਈਆਂ ਨੇ ਯਤਨ ਕੀਤੇ ਸਮਰੱਥ ਬਣ ਦੇ ਪਰ ਉਹਦੇ ਮੋਹਰੇ ਫੇਲ ਹੋ ਗਏ ਹਨ
ਪਰ ਮਿਲਣਾ ਨਾ ਮਨ ਲੋਚਦਾ
ਜਿਹੜੇ ਜਗਿਆਸੂ ਆ ਉਹਦੀ ਸਮਰੱਥਾ ਨੂੰ ਜਾਣਦੇ ਆ ਕਿ ਉਹ ਸਰਵ ਸ਼ਕਤੀਮਾਨ ਹਰ ਜਗ੍ਹਾ ਪਰਿਪੂਰਨ ਹੈ ਔਰ ਵਿਆਪਕ ਹੈ ਉਹਦੇ ਪਿਆਰ ਨਾਲ ਭਰ ਜਾਂਦੇ ਉਹਦੀ ਵਡਿਆਈ ਸੁਣ ਕੇ ਉਹਦੇ ਮਿਲਣ ਵਾਸਤੇ ਉਹਨਾਂ ਦਾ ਮਨ ਦਿਨ ਰਾਤ ਲੋਚਦਾ ਕਿ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਕਦੋਂ ਮਿਲੇਗਾ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੈ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦੇਖੈ ਗੁਰ ਦਰਬਾਰੇ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਪਿਆਰ ਤੇ ਹੁਣ ਆਪਾਂ ਆਪਣੇ ਮਨਾਂ ਨਾਲ ਝਾਤ ਮਾਰੀਏ ਸਾਡਾ ਕਿੱਥੇ ਕਿੱਥੇ ਪ੍ਰੇਮ ਹੈ ਗੁਰੂ ਦੇ ਪਿਆਰ ਵਾਲਾ ਤੇ ਬਿਰਲਾ ਹੀ ਮਿਲਦਾ ਤੇ ਜਿਹਨੂੰ ਗੁਰੂ ਮਹਾਰਾਜ ਨਾਲ ਪਿਆਰ ਲੱਗ ਗਿਆ ਉਹ ਤਾਂ ਫਿਰ ਭਾਈ ਨੰਦ ਲਾਲ ਮੰਗੂ ਕਹਿੰਦੇ ਨੈਣਾ ਵਿੱਚ ਸਫੈਦੀ ਆਈ ਵੇਖਦੀ ਹਾਂ ਰਾਹ ਤੇਰਾ ਗੋਇਆ ਕਮਲੇ ਚੈਨ ਨਾ ਪਾਵਣ ਕਹਿਆ ਮੰਨਣ ਨਾ ਮੇਰਾ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਰਾਹ ਦੇਖਦਿਆਂ ਦੇਖਦਿਆਂ ਅੱਖਾਂ ਸਫੈਦ ਹੋ ਗਈਆਂ ਇਹ ਲਟਬੋਰੀਆਂ ਹੋ ਗਈਆਂ ਅੱਖਾਂ ਹੁਣ ਮੇਰਾ ਕਿਹਾ ਨੇ ਮੰਦੀਆਂ ਹਰ ਵੇਲੇ ਦੇਖਦੀਆਂ ਵੀ ਗੁਰੂ ਗੋਬਿੰਦ ਸਿੰਘ ਕਿੱਧਰ ਆ ਰਹੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਲਿਖਿਆ ਕਲਗੀਆਂ ਵਾਲੇ ਦੇ ਰਾਹਾਂ ਤੇ ਨਰਗਸ ਨੇ ਨੈਣ ਵਛਾਏ ਕਲਗੀਆਂ ਵਾਲੇ ਅੱਜ ਆਏ ਕਿ ਕੱਲ੍ਹ ਆਏ ਅਸੀਂ ਸਿਰਵੇਂ ਦੀਆਂ ਗੰਦੀਆਂ ਫੋਟੋਆਂ ਦੇਖਦੇ ਗੰਦੇ ਰਿਕਾਰਡ ਸੁਣਦੇ ਜਿਹੜੇ ਮੁੰਡੇ ਕੁੜੀਆਂ ਵਿਗੜੇ ਹੋਏ ਸਮਾਜ ਵਿੱਚ ਉਹਨਾਂ ਦੇ ਗੀਤ ਸੁਣਦੇ ਹਾਂ ਉਹਦੀਆਂ ਸ਼ਕਲਾਂ ਦੇਖਦੇ ਹਾਂ ਫਿਰ ਸਾਡੀ ਅਕਲ ਕਿਹੋ ਜਿਹੀ ਰਹੂਗੀ? ਉੱਥੇ ਸਿੱਖੀ ਰਹੇਗੀ? ਪਾਤਸ਼ਾਹ ਦਾ ਹੁਕਮ ਸੀ, ਚਾਂਚਲ ਚੇਤਨਾ ਜਾਏ ਤਮਾਸ਼ੇ ਜੂਏ ਜਾਏ ਨਾ ਖੇਲਤ ਪਾਸੇ। ਇਹ ਨਾਟਕੀਆਂ ਚੇਟਕੀਆਂ ਚ ਪੈ ਗਿਆ ਸੰਸਾਰ, ਤੇ ਫਿਰ ਜਿਨ੍ਹਾਂ ਦੇ ਦਰਸ਼ਨ ਕਰਦੇ ਹਾਂ, ਜਿਨ੍ਹਾਂ ਦੇ ਕੋਲ ਬੈਠਦੇ ਹਾਂ, ਉਹ ਜਿੰਨੇ ਕੁ ਜੋਗੇ ਉਹੋ ਜਿਹੇ ਤੁਹਾਨੂੰ ਵੜਾ ਦੇਣਗੇ। ਤੇ ਜੇ ਬਰਕਤ ਵਾਲੇ ਪੁਰਖਾਂ ਦੀ ਸੰਗਤ ਕਰਾਂਗੇ ਤੇ ਬਰਕਤ ਮਿਲ ਜਾਏਗੀ। ਗੱਜ ਕੇ ਬੋਲੋ, ਅੱਜ ਸਾਰੇ ਦੁਖੀ ਹੈ, ਸੁਖੀ ਕੋਈ ਨੀ। ਜਿਹਨੂੰ ਪੁੱਛੋ ਭਰਿਆ ਪੀਤਾ ਕਰਦਾ, ਕਾਰਨ ਕੀ? ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲਗਨ ਜਨਮ ਵਜੋਗ। ਜਨਮ ਵਜੋਗ ਹੁਣ ਕਹਿੰਦੇ ਕਹਿਣਾ ਨੀ ਮੰਨਦੇ। ਬਾਰੇ ਨੌਵੇਂ ਪਾਤਸ਼ਾਹ ਬੈਠੇ, ਕਸ਼ਮੀਰੀ ਪੰਡਿਤ ਆਏ, ਸਾਹਿਬਜ਼ਾਦਾ ਜੀ ਆ ਗਏ। ਮਹਾਰਾਜ ਬੜੀ ਗੰਭੀਰ ਸੋਚ, ਕਹਿੰਦੇ ਇਹਨਾਂ ਦੇ ਧਰਮ ਬਾਰੇ, ਭਾਰਤੀ ਸਭਿਆਚਾਰ, ਮਹਾਂਪੁਰਖ ਦੀ ਬਲੀ ਦੀ ਲੋੜ, ਤੁਹਾਡੇ ਨੂੰ ਵੱਡਾ ਮਹਾਂਪੁਰਖ ਕਿਹੜਾ? 9 ਸਾਲ ਦੇ ਪੁੱਤਰ ਦਾ ਕਹਿਣਾ ਮੰਨ ਕੇ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਵਾਲਾ ਉਹਨਾਂ ਦਾ ਪਿਤਾ ਤੁਰ ਪੈਂਦਾ ਸ਼ਹੀਦੀ ਦੇਣ। ਪੁੱਤ ਦਾ ਜੋਗ ਕਹਿਣਾ ਪਿਓ ਨੇ ਨੀ ਮੋੜਿਆ, ਪੁੱਤਰ ਸਾਹਿਬਜ਼ਾਦੇ ਹੈ, ਉਹ ਪਿਓ ਦਾ ਕਹਿਣਾ ਨੀ ਮੋੜਦੇ। ਇਹ ਸਾਨੂੰ ਮਸਾਲਾਂ ਬਣਾ ਬਣਾ ਕੇ ਦਿਖਾ ਕੇ ਗਏ ਆ। ਅੱਜ ਇਹ ਭਗਤੀ ਨੀ, ਮਾਤਰ ਪਿੱਤਰ ਦੀ ਭਗਤੀ ਔਰ ਮਹਾਂਪੁਰਖਾਂ ਦੀ, ਗੁਰੂ ਮਹਾਰਾਜ ਦੀ ਸੰਗਤ ਦੀ, ਗੁਰਬਾਣੀ ਦੀ, ਨਿਸ਼ਾਨ ਦੀ, ਧੰਮ ਦੀ, ਇਹ ਭਗਤੀ ਕਿਉਂ ਖਤਮ ਹੋ ਰਹੀ ਹੈ? ਪ੍ਰੇਮ ਵੀ ਹੈ ਨੀ ਤੇ ਭਗਤੀ ਵੀ ਹੈ ਨੀ, ਤੇ ਫਿਰ ਪ੍ਰਾਪਤੀ ਵੀ ਕੁਛ ਨੀ। ਸ਼ੰਕਾਬਾਦੀ ਨੇ ਤਾਂ ਕੁਛ ਨੀ ਲਿਆ, ਜਦੋਂ ਪ੍ਰਾਪਤ ਕੀਤਾ ਸ਼ਰਧਾਲੂ ਨੇ ਕੀਤਾ। ਗੱਜ ਕੇ ਬੋਲੋ, ਸ਼ੰਕੇ ਵਾਲਿਆਂ ਦੇ ਕੋਲ ਸ਼ੰਕੇ ਹੀ ਹੁੰਦੇ ਆ, ਸ਼ੰਕਾ ਹੀ ਰਹਿ। ਰਾਤ ਵੀ ਕਥਾ ਸੁਣਾਇਆ ਸੀ ਕਿ ਜਨਮੇਜੇ ਨੇ ਤਰਕ ਕੀਤੀ ਸੀ, ਗੋੜ ਹੋ ਗਿਆ। ਫਿਰ ਕਹਿੰਦੇ ਮਹਾਂਭਾਰਤ ਦੀ ਕਥਾ ਸੁਣ, ਬਜ਼ੁਰਗਾਂ ਦੀ ਕਥਾ ਸੁਣੀ, ਹਾਥੀ ਦਾ ਪ੍ਰਸੰਗ ਆਇਆ, ਭੀਮ ਸਿੰਘ ਨੇ ਉੜਾਏ ਹੈ, ਨੱਕ ਜਿਹਾ ਸਪੋੜਿਆ, ਨੱਕ ਤੇ ਗੋੜ ਰਹਿ ਗਿਆ, ਉਹਦੇ ਨੇ ਮਰਿਆ। ਇਹ ਕਥਾ ਵਾਰਤਾ ਸੁਣਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ੰਕਾ ਮਿਟਾ ਕੇ। ਜੇ ਕਥਾ ਵਾਰਤਾ ਸੁਣ ਕੇ ਸ਼ੰਕਾ ਦੇ ਪੱਲੇ ਕੀ ਪੈਣਾ, ਇਹਦਾ ਮਨ ਦਾ ਕੋਲ ਰਹਿਣਾ ਹੀ ਰਹਿਣਾ, ਤਨ ਦਾ ਵੀ ਰਹਿਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ੰਕਾ ਮਨੋ ਮਟਾਏ ਕਹਿ ਪਰ ਉਪਕਾਰ ਕਰੇ, ਤੇ ਗੀਤਾ ਚ ਲਿਖਿਆ ਸੰਸੈ ਆਤਮਾ ਬਨਸ਼ਯਤੀ, ਜਿਹਦੇ ਚ ਗੁਰੂ ਦੇ ਉੱਤੇ, ਗੁਰੂ ਦੇ ਬਚਨ ਉੱਤੇ, ਗੁਰੂ ਕੀ ਰਹਿਤ ਮਰਜ਼ਾਦਾ ਉੱਤੇ ਸ਼ੰਕਾ ਅੱਜ ਵੀ ਗਿਆ ਤੇ ਕੱਲ ਵੀ ਗਿਆ। ਹੁਣ ਲੈਣਾ ਦੇਣਾ ਕੀ ਹੈ? ਜਿਹੜਾ ਸ਼ੰਕਾਵਾਦੀ ਬੰਦਾ, ਉਹਦੇ ਪੱਲੇ ਕੁਝ ਉਹਦੀ ਆਤਮਾ ਹਰ ਵੇਲੇ ਸੜਦੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ, ਹਰ ਵੇਲੇ ਉਹ ਬੇਚੈਨ ਰਹਿੰਦਾ। ਜਿਹੜਾ ਸ਼ਰਧਾਲੂ ਆ ਉਹਦਾ ਆਨੰਦ ਸਰੂਪ ਚ ਰਹਿੰਦਾ। ਮੀਰਾਂ ਬਾਈ ਘਰਦੇ ਤਾਂ ਸਾਰੇ ਤੰਗ ਕਰਦੇ ਸੀ, ਪਹਿਲਾਂ ਮਾਂ ਦਾ ਪੱਖ ਹੁੰਦਾ ਸੀ, ਹੁਣ ਮਾਂ ਵੀ ਰਲ ਗਈ ਉਹਨਾਂ। ਕਹਿੰਦੇ ਮਾਤਾ ਤੇਰੇ ਤੇ ਯਕੀਨ ਕਰਨਗੇ, ਜ਼ਹਿਰ ਦਾ ਪਿਆਲਾ ਤਿਆਰ ਕੀਤਾ, ਜੇ ਸਾਰਿਆਂ ਨੂੰ ਮੰਤਾਂ ਘੁੰਮਦੀ ਹੈ। ਇਹ ਰਾਜਪੂਤ ਲੜਕੀ ਹੈ, ਸਦਰ ਚ ਛੱਡ ਕੇ ਬਾਹਰ ਘੁੰਮ ਰਹੀ ਹੈ, ਮਾਂ ਨੇ ਜ਼ਹਿਰ ਭੁੱਲ ਨਹੀਂ ਸਕੀ। ਮਾਂ ਆਹ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਦਾ ਚਰਨਾ ਮਤਿਆ, ਕੌਣ ਕ੍ਰਿਸ਼ਨ ਮਹਾਰਾਜ ਜੀ? ਸ਼ਰਧਾਲੂ ਸੀ ਸੱਤ ਵਜੇ ਮਾਤਾ ਜੀ, ਮਾਤਾ ਜੀ ਦਾ ਸ਼ੰਕਾ ਹੁੰਦੀ ਉਹ 7 ਵਜੇ ਨੇ ਕਹਿ ਕੇ ਪੀ ਲਈ, ਉਹਨੂੰ ਜ਼ਹਿਰ ਨੇ ਅਸਰ ਕੋਈ ਨਹੀਂ ਕੀਤੀ। ਗੱਜ ਕੇ ਬੋਲੋ, ਜਿਨ੍ਹਾਂ ਦੇ ਅੰਦਰੋਂ ਸ਼ੰਕਾ ਮਿਟ ਗਈ ਹੈ, ਸ਼ਰਧਾ ਆ ਗਈ ਹੈ, ਉੱਥੇ ਜ਼ਹਿਰ ਵੀ ਅੰਮ੍ਰਿਤ ਹੋ ਜਾਂਦੀ ਹੈ। ਤੇ ਜਿਹੜੇ ਸ਼ੰਕਾ ਪਾਤੀ ਹੈ ਉਹਨਾਂ ਦੀ ਦ੍ਰਿਸ਼ਟੀ ਚ ਅੰਮ੍ਰਿਤ ਵੀ ਜ਼ਹਿਰ ਹੈ। ਭਾਵਨਾ ਹੈ ਨੀ, ਤੇ ਮਹਾਰਾਜ ਕਹਿੰਦੇ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ, ਭਾਵੋ ਹੀ ਬਿਦਤੇ ਦੇਵਾ, ਜਿਹਦੇ ਅੰਦਰ ਭਾਵਨਾ ਉਹਦੇ ਅੰਦਰ ਕੋਈ ਦੇਵਤਾ ਪ੍ਰਗਟ ਹੁੰਦਾ। ਭਾਵਨਾ ਅੱਜ ਖਤਮ ਹੋ ਗਈ ਹੈ, ਸ਼ਰਧਾ ਭਗਤੀ ਵਾਲਾ ਪੱਖ ਉੱਡਦਾ ਜਾ ਰਿਹਾ ਤੁਹਾਡੇ ਸਾਹਮਣੇ, ਇਸੇ ਕਰਕੇ ਉਹਨਾਂ ਗੁਰਸਿੱਖਾਂ ਵਾਲੀ ਸਾਡੇ ਕੋਲ ਬਰਕਤ ਕਿਉਂ ਨਹੀਂ ਆ ਰਹੀ? ਹਰ ਗੱਲ ਤੇ ਸ਼ੰਕਾ, ਹਰ ਗੱਲ ਤੇ ਬਾਣੀ ਤੇ ਵੀ ਸ਼ੰਕਾ, ਬਾਣੀ ਤੇ ਵੀ ਸ਼ੰਕਾ, ਬਾਣੀ ਪੜ੍ਹਨ ਵਾਲਿਆਂ ਤੇ ਵੀ ਸ਼ੰਕਾ ਗੱਜ ਕੇ ਬੋਲੋ, ਕਿਉਂਕਿ ਉਹਨਾਂ ਦਾ ਜੀਵਨ ਹੀ ਛੰਕੇ ਵਾਦੀ ਹੈ। ਬਾਂਸ ਨੂੰ ਛੇੜੀ ਚਲੋ ਸਿਰ ਤਾਂ ਨਿਕਲੀ ਆਉਣੀਆਂ, ਪ੍ਰਾਪਤੀ ਹੋਇਆ, ਸਾਰੀ ਗੱਲ ਵਿਸ਼ਵਾਸ ਦੀ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਮਿਲਣ ਨੋ ਮਨ ਲੋਚਦਾ, ਹਰੀ ਦੇ ਮਿਲਣ ਵਾਸਤੇ ਮਨ ਲੋਚ ਰਿਹਾ, ਇੱਛਾ ਕਰ ਰਿਹਾ। ਕਰਮ ਮਲਾਵਣ ਹਾਰ, ਜੇ ਅਸੀਂ ਚੰਗੇ ਕਰਮ ਨਹੀਂ ਕਰਦੇ ਤੇ ਪ੍ਰਭੂ ਨਾਲ ਅਸੀਂ ਕਿਵੇਂ ਮਿਲਾਂਗੇ। ਤੇ ਮੰਮੇ ਨੂੰ ਸਿਹਾਰੀ ਹੈ ਜੇ ਹਿੰਦੀ ਦੇ ਲਿਹਾਜ ਨਾਲ ਪਾਠ ਕਰਮੇ ਕਰਮੀ ਮੈਨੇ ਵਾਹਿਗੁਰੂ ਦੀ ਕਿਰਪਾ ਹੀ ਪਰਮਾਤਮਾ ਨੂੰ ਮਿਲਾਉਣ ਦਾ ਸਾਧਨ ਹੈ। ਉਹਦੀ ਕਿਰਪਾ ਹੁਣ ਕਿਰਪਾ ਕੀਤੀ ਮਨੁੱਖ ਦੇ ਦਿੱਤੀ, ਜੇ ਗੁਰਸਿੱਖ ਮਾਂ ਪੇ ਮਿਲ ਜਾਣ ਤੁਹਾਨੂੰ ਚੰਗੇ ਸਾਧੂ ਸੰਤ ਦੀ ਸੰਗਤ ਜੋੜ ਦਿੰਦੇ, ਚੰਗਾ ਸੰਤ ਮਿਲ ਜਾ ਗੁਰੂ ਗ੍ਰੰਥ ਸਾਹਿਬ ਜੋੜ ਦਿੰਦਾ, ਗੁਰੂ ਗ੍ਰੰਥ ਸਾਹਿਬ ਬਾਣੀ ਪਰਮਾਤਮਾ ਨੂੰ ਮਿਲਾਉਂਦੀ ਹੈ। ਇੱਕ ਕਿਰਪਾ ਆਪ ਵੀ ਕਰਨੀ ਹੈ। ਹੁਣ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਤਾ, ਬਾਣੀ ਬਾਣਾ ਸਿਮਰਨ ਦਿੱਤਾ, ਹੁਣ ਤੁਹਾਡੇ ਥੈਂ ਪੰਜਾਂ ਪਿਆਰਿਆਂ ਨੂੰ ਉੱਠ ਕੇ ਇਸ਼ਨਾਨ ਨਹੀਂ ਕਰਨਾ, ਤੁਹਾਡੇ ਥੈਂ ਜਿਤਨੇ ਮੁਨੀ ਕਰ ਉਹ ਤੁਹਾਨੂੰ ਹੀ ਕਰਨਾ ਪੈਣਾ। ਗੱਜ ਕੇ ਬੋਲੋ, ਹੁਣ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਦਾਤ ਬਖਸ਼ ਗਏ, ਦਰਬਾਰ ਸਾਹਿਬ ਬਖਸ਼ ਗਏ, ਕਿੰਨੀਆਂ ਕਿਰਪਾ ਕਰ ਗਏ। ਜੇ ਅਸੀਂ ਉਹਨਾਂ ਦੀਆਂ ਕਿਰਪਾ ਦੇ ਪਾਤਰ ਆਪ ਨਹੀਂ ਬਣਦੇ ਫਿਰ ਹੋਵੇਗਾ ਕਿਵੇਂ। ਵਧੇਤ ਆਤਮਾ ਆਤਮਾ ਨੂੰ ਨਾ ਆਤਮਾ ਨੂੰ ਅਵਸਾਦੇਤ, ਆਤਮਈ ਵਿਹੀ ਬੰਧੂਰ ਆਤਮਨਾ ਆਤਮਈ ਵਿਰੇ ਪਰਾਤਮਨਾ। ਤੂੰ ਆਪਣੇ ਦੁਆਰਾ ਆਪਣੀ ਕਲਿਆਣ ਕਰ, ਤੇਰਾ ਮਨ ਹੀ ਤੇਰਾ ਬੈਰੀ ਹੈ, ਤੇਰਾ ਆਪਣਾ ਹੀ ਮਨ ਤੇਰਾ ਮਿੱਤਰ ਹੈ। ਤੇ ਜੇ ਬੁਰੀ ਸੁਸਾਇਟੀ 'ਚ ਬਹਿ ਕੇ ਪੁੱਠੇ ਕੰਮ ਕਰਾਂਗੇ ਸਾਡਾ ਮਨ ਸਾਡਾ ਬੈਰੀ ਹੈ, ਜੇ ਚੰਗੇ ਮਹਾਂਪੁਰਖਾਂ ਦੀ ਸੰਗਤ ਕਰਕੇ ਚੰਗੇ ਕੰਮ ਕਰਾਂਗੇ ਸਾਡਾ ਮਿੱਤਰ ਬਣ ਜਾਏਗਾ, ਅਸੀਂ ਅਣਾਵੇਂ ਦੁਆ ਨੂੰ ਦਿੰਦੇ ਹਾਂ। ਸੋ ਇਸ ਵਾਸਤੇ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਮਿਲਣ ਨੂੰ ਮਨ ਲੋਚਦਾ, ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ। ਹਾਂ, ਹੁਣ ਜਿਹੜੇ ਦੀਵਾ ਬਲਦਾ ਨਾ, ਲੈਟ ਦੇ ਭਵੱਕੜ ਵੀ ਆਉਂਦਾ, ਟਿੱਡੀਆਂ ਵੀ ਆਉਣੀਆਂ, ਕਿਰਲੀਆਂ ਵੀ ਆਉਣੀਆਂ, ਡਿੱਡੂ ਵੀ ਆਉਂਦਾ, ਸੱਪ ਵੀ ਆਉਂਦਾ, ਲੈਟ ਕੋ ਵੀ ਆਉਂਦੇ ਆ। ਉਹ ਆਉਂਦੇ ਆ ਆਪਣੇ ਢਿੱਡ ਭਰਨ ਲਈ, ਪਤੰਗਾ ਜਾਂਦਾ ਦੀਵੇ ਦੀ ਲਾਟ ਤੇ ਸੜਨ ਲਈ, ਉਹਦਾ ਪਿਆਰ ਉਹ ਆਪਣਾ ਆਪ ਕੁਰਬਾਨ ਕਰਨ ਵਾਸਤੇ ਜਾਂਦਾ, ਬਾਕੀਆਂ ਦਾ ਪਿਆਰ ਹੈਗਾ ਇੱਕ ਦੂਜੇ ਨੂੰ ਖਾਣ ਲਈ। ਜਿਹੜੀ ਸਵਾਰਥ ਦੀ ਪ੍ਰੀਤੀ ਹੈ ਉਹ ਕਿੰਨਾ ਚਿਰ ਨਿਭੇਗੀ, ਮਤਲਬ ਦੀ ਜੋ ਪ੍ਰੀਤ ਬਹੁਤ ਦੇਰ ਨਹੀਂ ਠਹਿਰਦੀ, ਦੋ ਦੇਵਤਿਆਂ ਧਿਨ ਦੇਵਤਾ ਮਿਹਰਦੀ। ਭਾਈ ਸੰਤੋਖ ਸਿੰਘ ਕਹਿੰਦੇ ਸੂਰਜ ਪ੍ਰਕਾਸ਼ ਮਤਲਬ ਦੀ ਪ੍ਰੀਤੀ ਬਹੁਤ ਹੀ ਦੇਰ ਨਹੀਂ ਹੁੰਦੀ, ਜੇ ਤਾਂ ਗਾਂ ਦੁੱਧ ਦੇ ਵੇ ਕਹਿਣਾ ਮਿਹਰ ਦਾ ਦੇਵਤਾ, ਜੇ ਫੰਡਰ ਹੋ ਜਾ ਬੁੱਚੜਾਂ ਨੂੰ ਫੜਾਤੀ। ਗੱਜ ਕੇ ਬੋਲੋ, ਅੱਜ ਲੋਕ ਗੁਰੂ ਘਰ ਮਹਾਂਪੁਰਖਾਂ ਕੋ ਆਪਣੇ ਸਵਾਰਥਾਂ ਲਈ ਘੁੰਮਦੇ ਆ। ਜੇ ਮਾੜਾ ਜਿਹਾ ਪੂਰਾ ਹੋ ਗਿਆ ਬਸ ਠੀਕ ਹੈ, ਫਿਰ ਨਿੰਦਿਆ ਕਰਨ ਲੱਗ ਜਾਣਗੇ, ਫਿਰ ਵਿਰੋਧੀ ਬਣ ਜਾਣਗੇ। ਮਹਾਰਾਜ ਬਾਬਾ ਕਰਮ ਸਿੰਘ ਸਾਹਿਬ ਕੋਲ ਜੰਮੂ ਕਸ਼ਮੀਰ ਦਾ ਰਾਜਾ ਆਇਆ, ਭਗੰਦਰ ਦਾ ਰੋਗ ਸੀ, ਤੇ ਬੇਨਤੀ ਭੇਜੀ। ਅਸੀਂ ਰਾਜਾ ਸੰਤ ਕਹਿੰਦੇ ਵੀ ਸਾਡਾ ਰਾਜਾ ਨਾਲ ਕੀ ਮਤਲਬ, ਜੇ ਤਾਂ ਯੂ ਤੋਂ ਕੋਈ ਲੈਣਾ ਹੋਵੇ ਫਿਰ ਤਾਂ ਪ੍ਰਯੋਜਨ, ਸਾਨੂੰ ਕੋਈ ਇੱਛਾ ਹੀ ਨਹੀਂ, ਅਸੀਂ ਉਹ ਤੋਂ ਕੀ ਲੈਣਾ। ਕਹਿੰਦੇ ਮਹਾਰਾਜ ਦੁਖੀ ਆ, ਨਿਮਰਤਾ ਨਾਲ ਬੇਨਤੀ ਕਰਨ ਆਇਆ, ਸੱਤ ਦਿਨ ਉੱਥੇ ਬੈਠਾ ਰਿਹਾ, ਅਖੀਰੀ ਜਿਹੜੇ ਜ਼ਿਆਦਾ ਨਿਕਟਵਰਤੀ ਪ੍ਰੇਮੀ ਉਹਨਾਂ ਦੁਆਰਾ ਬੇਨਤੀ ਕੀਤੀ, ਫਿਰ ਇਜਾਜ਼ਤ ਮਿਲੀ, ਕਿਉਂਕਿ ਸੰਗਤ ਦਾ ਹੁਕਮ ਮਹਾਂਪੁਰਖ ਮੁੜਦੇ ਨਹੀਂ, ਸੰਗਤ ਦਾ ਕਹਿਣਾ ਮੰਨਣਾ ਪੈਂਦਾ। ਆ ਗਿਆ ਤੇ ਥੈਲੀਆਂ ਰਾਤੀਆਂ ਬੁਰਾਂ ਦੀ, ਮਹਾਂਪੁਰਖ ਕਹਿੰਦੇ ਇਹ ਕੀ ਹੈ। ਕਹਿੰਦੇ ਮਹਾਰਾਜ ਇਹ ਤੁਸ਼ ਭੇਟਾ ਹੈ। ਕਹਿੰਦੇ ਲੈ ਜਾ ਕੋਈ ਸਾਨੂੰ ਲੋੜ ਨਹੀਂ। ਕਹਿੰਦੇ ਮਹਾਰਾਜ ਦਾਸ ਦੀ ਸੇਵਾ, ਕਹਿੰਦੇ ਨੇ ਇਹ ਗੁਰੂ ਨਾਨਕ ਭਾਈ ਲੰਗਰ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਆਪੇ ਲਿਆਉਂਦੀ ਹੈ, ਆਪੇ ਬਣਾਉਂਦੀ, ਆਪੇ ਖਾਂਦੀ ਹੈ, ਸਾਨੂੰ ਕੋਈ ਫਿਕਰ ਨਹੀਂ, ਲੋੜ ਨਹੀਂ ਹੈ। ਸੇਵਾ ਨੇ ਕਿਹਾ ਵੀ ਹੁਣ ਹੁਕਮ ਹੋ ਗਿਆ, ਚੁੱਕ ਲਾ। ਵਜ਼ੀਰ ਨੂੰ ਕਿਹਾ ਥੈਲੀਆਂ ਚੁੱਕ ਲਾ। ਕਹਿੰਦਾ ਮਹਾਰਾਜ ਮੈਂ ਕੋਈ ਦਿਨ ਸੰਗਤ ਕਰਨੀ ਚਾਹੁੰਦਾ, ਇਜਾਜ਼ਤ ਮਿਲ ਗਈ, ਤੇ ਪਗੰਦਰ ਦਾ ਰੋਗ ਵੀ ਮਹਾਂਪੁਰਖ ਨੂੰ ਬਚਨ ਦਿੱਤੇ, ਕਿਰਪਾ ਹੋ ਗਈ। ਕਹਿੰਦੇ ਮੈਨੂੰ ਸਿੱਖਿਆ, ਕਹਿੰਦੇ ਰਾਜੇ ਦਾ ਕੰਮ ਆ ਨਿਆਂ ਦੇਣਾ, ਇਨਸਾਫ, ਭੁੱਖੇ ਨੰਗੇ ਸਭ ਦਾ ਦੁਖੀ ਦਾ ਖਿਆਲ ਕਰਨਾ, ਜ਼ੁਲਮ ਨਾ ਕਰਨਾ, ਉਹ ਤਾਂ ਚਲੇ ਗਿਆ। ਆਹ ਜਿਹੜੇ ਇਲਾਕੇ ਚ ਬਹੁਤ ਤਰਥੱਲੀ ਮਚੀ ਹੋਈ ਆ ਹੁਣ ਇਸ ਵੇਲੇ ਦੁਨੀਆਂ ਤੇ, ਇਸ ਇਲਾਕੇ ਚ ਮਹਾਂਪੁਰਖ ਰਹਿੰਦੇ ਸੀ, ਰੋਜ਼ ਆਏ ਰਹਿੰਦੇ ਸੀ, ਅੱਜ ਬਾਬਾ ਕਰਮ ਸਿੰਘ ਨੂੰ ਵੱਢਿਆ ਜੇ, ਅੱਜ ਚੋਕੇ ਲੈ ਜੇ, ਅੱਜ ਉਹ ਕਰੀਏ, ਉੱਥੇ ਰਹਿੰਦੇ ਸੀ। ਕਮਾਈ ਵਾਲੇ ਲੋਕ ਬਹਿ ਸਕਦੇ ਇਹਨਾਂ ਲੋਕਾਂ ਨੂੰ, ਰੋਜ਼ ਇਹ ਕੰਮ ਰਹਿੰਦਾ ਸੀ। ਉਹ ਨਹੀਂ ਕਹਿ ਕੇ ਰਾਜਾ ਆਇਆ, ਉਹ ਖੁੱਲੀ ਮਾਇਆ ਚੜਾ ਗਿਆ ਤੇ ਆਪਾਂ ਲੈ ਆਈ। ਛੇ ਡਾਕੂ ਆ ਗਏ ਫਿਰ ਸੰਤਾਂ ਨੂੰ ਮਾਰ ਦੇ, ਜਿਹੜੇ ਸੰਤਾਂ ਕੋਲ ਜਾਣ, ਸੰਤ ਇੱਥੇ ਬੈਠੇ ਦੇ ਸਨ, ਉਹ ਮਾਰਨ ਵਾਸਤੇ ਹਥਿਆਰ ਲੈ ਕੇ, ਸੰਤ ਉਹ ਭਰੇ ਦੇ ਸਨ, ਉੱਥੇ ਜਾਣ ਹੋਰ ਭਰੇ, ਸਾਰੀ ਰਾਤ ਘੁੰਮਦੇ ਰਹੇ। ਅਖੀਰ ਗਿਆ ਕਿ ਤਾਂ ਕਾਬੂ ਆਉਂਦਾ ਹੀ ਨਹੀਂ, ਕਿਉਂਕਿ ਸ਼ਬਦ ਸਰੂਪ ਹੋ ਜਾਂਦੇ, ਕੋਈ ਕੈਮਰਾ ਉਹਨਾਂ ਦੀ ਫੋਟੋ ਨਹੀਂ ਖਿੱਚ ਸਕਿਆ। ਬਾਬਾ ਕਰਮ ਮਹਾਰਾਜ ਹੋਤੀ ਮਿਲਣ, ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਿਲਣ, ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ, ਗੁਰਬਾਣੀ ਬਣ ਗਏ, ਅਖੀਰੀ ਅਸਫਲ ਹੋ ਕੇ ਉਹ ਚਲੇ ਗਏ। ਉੱਥੇ ਇੱਕ ਤਰਭੰਗਾ ਪਿੰਡ ਸੀ, ਤੇ ਉੱਥੇ ਬਹੁਤ ਵੱਡਾ ਮੁਸਲਮਾਨ ਫਕੀਰ ਰਹਿੰਦਾ ਸੀ, ਉਹਦੇ ਕੋਲ ਚਲੇ ਗਏ। ਕਹਿੰਦੇ ਮਹਾਰਾਜ ਇਹ ਸਿੱਖ ਦਰਵੇਸ਼ ਬੈਠਾ, ਸਾਰੇ ਮੁਸਲਮਾਨ ਵੀ ਉਹਨੂੰ ਮੰਨਦੇ ਆ, ਉਹ ਸਲਾਮੀ ਦੇਸ਼ ਹੈ, ਖਤਰਾ ਹੈ, ਕਿਵੇਂ ਕਰੀਏ? ਅਸੀਂ ਲੁੱਟਣ ਵਾਸਤੇ ਵੀ ਗਏ, ਮਾਰਨ ਵਾਸਤੇ ਵੀ, ਸਫਲ ਨਹੀਂ ਹੋਏ, ਚੁੱਕਣ ਵਾਸਤੇ ਵੀ ਗਏ, ਚੁੱਕ ਕੇ ਜਾਕਿਸਤਾਨ ਵੱਲ ਲੈ ਜਾਈਏ, ਚੇਲਿਆਂ ਨੂੰ ਕੋਈ ਮਾਇਆ ਦਿਓ, ਫਿਰ ਤੁਹਾਡਾ ਪੀਰ ਛੱਡਾਂ, ਉਹ ਚ ਵੀ ਅੱਜ ਸਫਲ ਨਹੀਂ ਹੋਏ, ਬਹੁਤ ਯਤਨ ਕਰ ਚੁੱਕੇ। ਕਹਿੰਦੇ ਦੇਖਿਓ ਕਿਤੇ ਬੁਰਾ ਨਾ ਕਰ ਬੈਠਿਓ, ਤੁਹਾਡੀਆਂ ਕੋਲਾਂ ਨਾਸ ਹੋ ਜਾਣਗੀਆਂ। ਕਹਿੰਦੇ ਉਹ ਰੱਬ ਦੇ ਪਹੁੰਚੇ ਹੋਏ ਫਕੀਰ ਆ, ਜਿਹਨਾਂ ਦੀ ਪਰਮਾਤਮਾ ਦੇ ਨਾਲ ਲਿਬ ਜੁੜੀ ਹੁੰਦੀ ਹੈ, ਔਰ ਜਿਹਨਾਂ ਦੇ ਜਿਹਨਾਂ ਦੀ ਜਗ੍ਹਾ ਦਸਮ ਪਾਤਸ਼ਾਹ ਨੇ ਜਦੋਂ ਆਪ ਪਹਿਰਾ ਦਿੱਤਾ, ਬੰਦੂਕ ਫੜ ਕੇ ਪ੍ਰਭੂ ਪਹਿਰੇਦਾਰ ਹੋ ਜਾਂਦਾ। ਕਮਾਈ ਵਾਲੇ ਜਿਹੜੇ ਲੋਕ ਇਸ ਵਾਸਤੇ ਉਹਨਾਂ ਦੇ ਮਨ ਚ ਇੱਕੋ ਹੀ ਇੱਛਾ ਹੁੰਦੀ ਹੈ, ਹਰ ਮਿਲਣ ਨੂੰ ਮਨ ਲੋਚਦਾ, ਕਰਮ ਮਲਾ ਬਣਹਾਰ। ਉਹਨੀ ਫਿਰ ਉਹਨਾਂ ਡਾਕੂਆਂ ਨੂੰ ਮਾਫ਼ੀ ਮੰਗਣ ਆਏ, ਕਹਿੰਦੇ ਮਾਨਸ ਦੇ ਪਰਮਾਤਮਾ ਨੂੰ ਮਿਲਣੀ ਮਿਲੀ ਹੈ, ਆਹ ਕਿਹੜੇ ਕੰਮ ਕਰਦੇ? ਕਹਿੰਦੇ ਡਾਕੇ ਛੱਡ ਦਿਓ, ਚੋਰੀ ਛੱਡੋ, ਧਰਮ ਦੀ ਕਿਰਤ ਕਰਿਆ ਕਰੋ, ਅੱਲਾਹ ਤਾਲਾ ਦੀ ਬੰਦਗੀ ਕਰਿਆ ਕਰੋ। ਉਹ ਸਾਰੇ ਦੇ ਸਾਰੇ ਡਾਕੂ ਧਾਰਮਿਕ ਮਨੁੱਖ ਬਣਾ ਦਿੱਤੇ, ਕਿਉਂਕਿ ਜਿੱਥੇ ਮਹਾਂਪੁਰਖ ਹੁੰਦਾ। ਭੀਸ਼ ਪਿਤਾਮਾ ਜੀ ਨੂੰ ਯੁਧਿਸ਼ਠਿਰ ਜੀ ਨੇ ਪੁੱਛਿਆ, ਮਹਾਰਾਜ ਹੁਣ ਮਹਾਂਭਾਰਤ ਯੁੱਧ ਫਤਿਹ ਹੋਇਆ, ਇਹ ਰਾਜ ਕਰਨਾ ਮੈਨੂੰ ਸਮਰਥ ਦਿਓ, ਤੀਰਾਂ ਦੀ ਸੇਜਾ ਤੇ ਪਏ ਸੀ। ਉਹ ਕਹਿੰਦੇ ਵਿਦਵਾਨ ਸਾਧੂ ਪੈਦਾ ਕਰ, ਉਹਨਾਂ ਨੂੰ ਦੇਸ਼ ਵਿੱਚ ਖਿਲਾਰ ਦੇ, ਉਹ ਧਰਮ ਪ੍ਰਚਾਰ ਕਰਨ, ਏਕਤਾ ਦਾ, ਸਾਰੀ ਮਨੁੱਖਤਾ ਨੂੰ ਏਕਤਾ ਦਾ ਸੰਦੇਸ਼ ਦੇਣ, ਕੋਈ ਕਿਸੇ ਦਾ ਵਿਰੋਧੀ ਨਹੀਂ ਰਹੇਗਾ, ਆਪੇ ਬਗਾਵਤ ਨਹੀਂ ਹੋਏਗੀ। ਮਹਾਂਪੁਰਖ ਪੈਦਾ ਕਰ, ਵਿਦਵਾਨ ਸਾਧੂ, ਉਹ ਜਿਹੜਾ ਦੇਸ਼ ਵਿੱਚ ਧਰਮ ਦਾ ਪ੍ਰਚਾਰ ਕਰਨ, ਨੇਕੀ ਦਾ, ਸਤ ਮਾਰਗ ਦਾ, ਬੁਰਾਈ ਛਡਾਉਣ ਦਾ, ਚੰਗਿਆਈ ਪੈਦਾ ਕਰਨ ਦਾ ਪ੍ਰਚਾਰ ਕਰਨ। ਦੂਜਾ, ਕੋਈ ਨੰਗਾ ਭੁੱਖਾ ਬਿਮਾਰ ਉਹਦੀ ਸਹਾਇਤਾ ਕਰ, ਜਿਹਦੇ ਕੋਈ ਮਕਾਨ ਨਹੀਂ, ਸਹਾਇਤਾ ਦੇ। ਤੇ ਰਾਜਾ ਪਰਜਾ ਦੀ ਬਾੜ ਹੁੰਦਾ, ਪਿਤਾ ਦੀ ਨਿਆਈ, ਇਹਨਾਂ ਦੀ ਪਰਵਰਿਸ਼ ਕਰ, ਔਰ ਧਰਮ ਸਥਾਨਾਂ ਦੀ ਸੁਰੱਖਿਆ ਕਰ, ਥਾਂ ਥਾਂ ਲੰਗਰ ਲਾ ਦੇ, ਛੇਤਰ ਖੋਲ ਦੇ। ਕਹਿੰਦੇ ਡੰਡ ਤਾਂ ਉਦੋਂ ਹੀ ਜਦੋਂ ਅਖੀਰ ਆ, ਗੱਜ ਕੇ ਬੋਲੋ। ਤੇ ਜੇ ਉਹਨਾਂ ਦੇਸ਼ਾਂ ਚ ਮੁਤਸਰੀ ਲੋਕ ਆ ਜਿਹੜੇ ਅੰਦਰ ਇੰਨੀ ਜ਼ਹਿਰ ਭਰ ਰਹੇ ਕਿ ਬਾਕੀ ਸਭ ਕਾਪਰੇ, ਅਸੀਂ ਆ ਹੈ ਮਨੁੱਖ, ਤੇ ਜੇ ਬਾਬਾ ਕਰਮ ਸਿੰਘ ਵਰਗਾ ਫਕੀਰ ਜਿੰਨਾ ਚਿਰ ਉੱਥੇ ਰਿਹਾ, ਉਹੋ ਲੋਕ ਉੱਥੇ ਹਿੰਦੂ ਵੀ ਵੱਸਦੇ ਸੀ, ਸਿੱਖ ਵੀ ਵੱਸਦੇ ਸੀ, ਸਾਰੇ ਪੂਜਾ ਕਰਦੇ ਸੀ। ਅੱਜ ਐਸੇ ਸਤਵਾਦੀ ਲੋਕਾਂ ਦੀ ਘਾਟ ਪੈਣ ਦੇ ਕਾਰਨ ਮਨੁੱਖ ਬਰਿੰਦਾ ਪਰਿੰਦਾ ਬਣ ਰਿਹਾ, ਤੇ ਜੇ ਇਹੋ ਜਿਹੇ ਏਕਤਾਵਾਦੀ ਮਹਾਂਪੁਰਖ ਧਰਮ ਦਾ ਪ੍ਰਚਾਰ ਕਰਨ, ਤੇ ਫਿਰ ਦੇਖੋ ਦੁਨੀਆਂ ਉੱਤੇ ਸਤਯੁਗ ਬਣ ਜਾਂਦਾ ਹੈ, ਧਰਮ ਦਾ ਰਾਜ ਪੈਦਾ ਹੋ ਜਾਂਦਾ, ਸਭ ਸਖਾਲੀ ਬੁਠੀਆ ਤੇ ਹੋਆ ਹਲੇਮੀ ਰਾਜ ਜੀਓ, ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ।
ਜਿਨੇ ਸਤੀਏ ਪ੍ਰਭ ਪਾਇਆ,
ਜਿਹਨਾਂ ਜਗਿਆਸੂ ਰੂਪੀ ਸਖੀਆਂ ਨੇ ਪ੍ਰਭੂ ਪਰਮਾਤਮਾ ਨੂੰ ਪਾਇਆ ਹੈ। ਹੁਣ ਜੇ ਬੰਦਗੀ ਕਰਨ ਦੀ ਉਸਤਤ ਕਰ ਦਈਏ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਗੁਰੂ ਗ੍ਰੰਥ ਦੇ ਚੇਲਿਆਂ ਦੀ ਜੇ ਗੁਰੂ ਗ੍ਰੰਥ ਦੀ ਹਜ਼ੂਰ ਉਸਤਤ ਨਹੀਂ ਕਰਨੀ ਤੇ ਸਿਰ ਮਿਲ ਚ ਕਰਨੀ ਜਾ ਕੇ ਕਲੱਬ ਪੱਬ ਵਿੱਚ ਕਰਨੀ ਕਿੱਥੇ ਕਰਨੀ ਹੈ। ਹਰ ਦਰਸ਼ਨ ਕੀ ਉਸਤਤ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਕਿਸੇ ਦੇ ਪੁੱਤ ਨੇ ਡਿਗਰੀ ਲਈ ਹੋਵੇ ਉਹਦੀ ਉਸਤਤ ਕਰੋ ਖੁਸ਼ ਹੁੰਦਾ ਉਹ, ਤੇ ਜਿਹਨੂੰ ਰੱਬ ਦੇ ਘਰੋਂ ਡਿਗਰੀ ਡਿਪਲੋਮਾ ਮਿਲਿਆ ਉਸ ਪ੍ਰੇਮੀ ਦੀ ਉਸਤਤ ਕਰਨ ਮਾਰੇ ਖੁਸ਼ ਨਹੀਂ ਹੋਣਗੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹਨ ਜਿਹਨਾਂ ਸਖੀ ਜਿਹਨਾਂ ਸਖੀਆਂ ਨੇ ਮੇਰੇ ਪ੍ਰਭੂ ਨੂੰ ਪਾਇਆ ਹੈ ਹੁਣ ਤਿੰਨ ਕਹਿ ਸਾਧੂ ਲਿਖਾ ਹੁਣ ਕੁਰਬਾਨ ਨੇ ਜਾਓ ਤਿਨਾਂ ਕਹਿ ਲੈਣ ਜੋ ਤੇਰਾ ਨਾਓ ਲੈਣ ਜੋ ਤੇਰਾ ਨਾਓ ਤਿਨਾਂ ਕਹਿ ਹੁਣ ਸਾਧ ਕੁਰਬਾਨ ਨੇ ਜਾਓ। ਅਸੀਂ ਕਹਿੰਦੇ ਸਦਾ ਹੀ ਕੁਰਬਾਨ ਜਾਂਦੇ ਉਹਨਾਂ ਮਹਾਂਪੁਰਖਾਂ ਬੰਦਗੀ ਵਾਲੇ ਲੋਕਾਂ ਹੁਣ ਤਿੰਨ ਕਹਿ ਸਾਧ ਬਲਿਹਾਰ ਅਸੀਂ ਸਦਾ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਨਾਨਕ ਹਰ ਜੀ ਮਾਇਆ ਕਰ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦਾ ਸਿਧਾਂਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਸਰੂਪ ਕਿਰਪਾ ਕਰਦੇ ਹਨ। ਹੇ ਗੁਰੂ ਨਾਨਕ ਦੇਵ ਜੀ ਹਰੀ ਸਰੂਪ ਨਿਰੰਕਾਰ ਸਰੂਪ ਸਾਡੇ ਸਾਰਿਆਂ ਤੇ ਆਪਣੀ ਮਾਇਆ ਦਿਵ ਦ੍ਰਿਸ਼ਟੀ ਦਇਆ ਦ੍ਰਿਸ਼ਟੀ ਕਰਨਾ ਕਰੋ।
ਸ਼ਬਦ ਸਵਾਰਣ
ਆਪਣੇ ਸ਼ਬਦ ਦਾ ਅਭਿਆਸ ਸ਼ਬਦ ਦੀ ਵਿਚਾਰ ਸ਼ਬਦ ਦਾ ਉਪਦੇਸ਼ ਦੇ ਕੇ ਸਾਡੇ ਜੀਵਨ ਨੂੰ ਸਵਾਰ ਦਿਓ। ਤੁਸੀਂ ਸਵਾਰਨ ਵਾਲੇ ਹੋ ਉਹੀ ਪੱਥਰ ਹੁੰਦਾ ਜੇ ਚੰਗਾ ਬੁੱਤ ਘਾੜਾ ਹੋਵੇ ਨਾ ਉਹਦਾ ਵਿਸ਼ਨੂੰ ਬਣਾਉਂਦਾ ਦੇਵੀ ਬਣਾਉਂਦਾ ਗਣੇਸ਼ ਬਣਾਉਂਦਾ ਮੰਦਰਾਂ 'ਚ ਕਰੋੜਾਂ ਰੁਪਇਆ ਲਗਾਇਆ ਉੱਥੇ ਉਹ ਸਥਾਪਿਤ ਹੁੰਦਾ ਉਹਦੀ ਪੂਜਾ ਜ਼ਰੂਰ ਹੁੰਦੀ ਹੈਗਾ ਫਿਰ ਵੀ ਪੱਥਰ ਉਹ ਜਿਹੜੀ ਕਲਾ ਹੈ ਉਹ ਕਲਾ ਆਪਣੇ ਵੱਲ ਆਕਰਸ਼ਣ ਕਰਦੀ ਹੈ। ਇਸ ਤਰ੍ਹਾਂ ਜਿਹੜਾ ਬੱਚਾ ਪੈਦਾ ਹੁੰਦਾ ਇੱਕ ਅਨਘਾੜਤ ਪੱਥਰ ਦੀ ਨਿਆਈ ਹੈ। ਜੇ ਚੰਗਾ ਕੋਈ ਮਹਾਂਪੁਰਖ ਬੁੱਧ ਘਾੜਾ ਚੰਗਾ ਮਿਲ ਜਾਏ ਉਹਦਾ ਜੀਵਨ ਇਹੋ ਜਿਹਾ ਬਣਾਉਂਦਾ ਲੋਕ ਉਸੇ ਮਨੁੱਖ ਨੂੰ ਨਮਸਕਾਰਾਂ ਕਰਨ ਲੱਗ ਪੈਂਦੇ ਉਹਨੂੰ ਸਤਿਕਾਰ ਮਿਲਦਾ ਉਹਨੂੰ ਪਿਆਰ ਮਿਲਦਾ ਹੈਗਾ ਉਹੀ ਦੇਖਣ ਸੰਤ ਵੀ ਦੇਖਣ ਲੱਗਾ ਉਹੀ ਮਨੁੱਖ ਇਹੋ ਜਿਹਾ ਤੁਸੀਂ ਕਰਮ ਦਾ ਫਰਕ ਹੈ ਧਰਮ ਦਾ ਫਰਕ ਹੈ ਆਦਤਾਂ ਦਾ ਫਰਕ ਹੈ ਅਸੂਲ ਦਾ ਫਰਕ ਹੈ ਜਾਗਣ ਸੌਣ ਦੇਖਣ ਬੋਲਣ ਚੱਲਣ ਰਹਿਣ ਸਹਿਣ ਦਾ ਸਾਰਾ ਹੀ ਫਰਕ ਹੁੰਦਾ। ਗੱਜ ਕੇ ਬੋਲੋ ਦੇਖਣ ਨੂੰ ਤਾਂ ਉਹ ਜਿਹੇ ਚੋਰ ਸਾਧ ਇੱਕੋ ਜਿਹਾ ਲੱਗਦੇ ਆ ਭੌਰਾ ਭੂੰਡ ਇੱਕੋ ਜਿਹਾ ਲੱਗਦੇ ਆ ਬਾਹ ਪੈ ਦੇ ਜਾਣੀਆਂ ਜਾਂ ਰਾਹ ਪੈ ਦੇ ਉਦੋਂ ਪਤਾ ਲੱਗਦਾ ਉਹਨੂੰ ਬੋਹਾ ਫੁੱਲ ਲੈਣਾ ਉਹਨੂੰ ਫੁੱਲ ਦੇ ਲੈਣਾ ਗੱਜ ਕੇ ਬੋਲੋ। ਮੱਖੀ ਦੂਈ ਵੀ ਹੈਗੀ ਹੈ ਸ਼ਹਿਦ ਦੀ ਵੀ ਹੈ ਸ਼ਹਿਦ ਜੀ ਨੇ ਗੰਦ ਦੇ ਬਹਿਣਾ ਦੂਜੀ ਨੇ ਫੁੱਲਾਂ ਦੇ ਬਹਿ ਕੇ ਸ਼ਹਿਦ ਇਕੱਠਾ ਕਰਨਾ ਮਿੱਠਾ ਪਦਾਰਥ ਦੇਣਾ ਕਿੰਨੀਆਂ ਬਿਮਾਰੀਆਂ ਕੰਮ ਆਉਂਦਾ। ਜਿਹੜੇ ਬੜੇ ਬੜੇ ਬਵੇਕੀ ਆ ਨਾ ਜੂਆ ਭਾਂਡੇ ਨੂੰ ਹੱਥ ਲਾਦੇ ਪਾਣੀ ਨਹੀਂ ਪੀਂਦੇ ਸ਼ਹਿਦ ਉਹ ਵੀ ਖਾਂਦੇ ਆ ਮੱਖੀ ਦੀ ਜੂਠ ਗੱਜ ਕੇ ਬੋਲੋ। ਬੜੇ ਬੜੇ ਬਵੇਕੀ ਵੀ ਖਾਂਦੇ ਆ ਸ਼ਹਿਦ ਦੀ ਮੱਖੀ ਨੇ ਮੂੰਹ ਨਾ ਬਣਾਇਆ ਬਵੇਕੀ ਜਦੋਂ ਖਾਂਦੇ ਆ ਇਹੋ ਜਿਹਾ ਪਦਾਰਥ ਬਣ ਜਾਂਦਾ। ਇਸ ਕਰਕੇ ਗੁਰਮੁਖ ਪਿਆਰੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸ਼ਬਦ ਦੁਆਰਾ ਉਹਨਾਂ ਮਹਾਂਪੁਰਖਾਂ ਨੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ ਹੈ। ਜਿਹੜੇ ਸ਼ਬਦ ਦੀ ਕਮਾਈ ਕਰਨ ਨਿੰਦਿਆ ਕਰਦੇ ਇੱਕ ਪਠਾਨ ਹੁੰਦਾ ਸੀ ਧੰਨ ਧੰਨ ਬਾਵਾ ਕਰਨ ਦੀ ਬੜੀ ਨਿੰਦਿਆ ਕਰਨੀ ਉਹਦਾ ਮੂੰਹ ਸੂਰ ਵਰਗਾ ਹੋ ਗਿਆ ਸੰਤ ਦਾ ਦੋਖੀ ਵਿਗੜ ਰੂਪ ਹੋ ਜਾਏ ਜਿਵੇਂ ਸੂਰ ਹੁੰਦਾ ਇਹੋ ਜਿਹਾ ਮੂੰਹ ਬਣ ਗਿਆ ਜਿਹੜੇ ਮੂੰਹ ਨਾਲ ਨਿੰਦਿਆ ਕਰਦਾ ਸੀ ਫਿਰ ਮਰ ਗਿਆ। ਪਠਾਨ ਇਕੱਠੇ ਹੋ ਗਏ ਇਹ ਕੀ ਹੋਇਆ ਇਹਦਾ ਮੂੰਹ ਸੂਰ ਦਾ ਬਣ ਗਿਆ ਕਹਿੰਦੇ ਇਹਨੂੰ ਹੁਣ ਦਫਨਾਈਏ ਕਿਵੇਂ ਕਿਰਿਆ ਕਿਵੇਂ ਕਰੀਏ ਜੇ ਸੂਰ ਦੀ ਕਿਰਿਆ ਕਰਦੇ ਹਾਂ ਸਾਨੂੰ ਮੁਸਲਮਾਨ ਨੂੰ ਕਸਮਿਆ ਸੂਰ ਦੀ। ਕਹਿੰਦੇ ਹੋਇਆ ਕਿਵੇਂ ਕਹਿੰਦੇ ਸੰਤਾਂ ਦੀ ਬੰਦਗੀ ਵਾਲੇ ਨਿੰਦਿਆ ਕਰਦਾ ਸੀ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਹੁਣ ਇਹਨੂੰ ਸਾਂਭਣਾ ਤਾਂ ਪੈਣਾ ਮਿੱਟੀ ਨੂੰ ਇਹਨਾਂ ਗਲਤੀਆਂ ਕੀਤੀਆਂ ਸਾਨੂੰ ਮਾਫ਼ੀ ਦਿਓ। ਸੰਤ ਕਹਿੰਦੇ ਆ ਚੱਲਦਾ ਛਿੱਟਾ ਮਰਦ ਮੂੰਹ ਸਹੀ ਹੋਇਆ ਫੇਰ ਉਹਨੂੰ ਨੱਪਿਆ। ਇਸ ਕਰਕੇ ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਆ ਉਹਨਾਂ ਦਾ ਤਾਂ ਕੁਝ ਨਹੀਂ ਵਿਗੜਦਾ ਪਰ ਨਿੰਦਕਾਂ ਦੇ ਪੱਲੇ ਰਹਿੰਦਾ ਕੁਝ ਨਹੀਂ। ਸੋ ਇਸ ਕਰਕੇ ਮਹਾਰਾਜ ਸੱਚੀ ਨਿੰਦਾ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੋਹਿਤ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰ ਕੇ ਘੋਰ ਪਵਨ ਨਿੰਦਿਆ ਕਰਨਾ ਉਹ ਬਦਲ ਜਾਊਗਾ ਜੇ ਤੁਹਾਡੇ 'ਚ ਕੋਈ ਬਰਕਤ ਜ਼ਿਆਦੀ ਆ ਉਹਦੇ ਨਾਲੋਂ ਉਹਦਾ ਜੀਵਨ ਬਦਲੋ। ਧੰਨ ਗੁਰੂ ਨਾਨਕ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਮਾੜੇ ਨੂੰ ਅਹਿਸਾਸ ਕਰਾਇਆ ਤੂੰ ਮਾੜਾ ਨਹੀਂ ਆ ਬੁਰਾਈ ਕਰਕੇ ਮਾੜਾ ਉਹਦੀ ਬੁਰਾਈ ਕੱਢੀ ਚੰਗੇ ਗੁਣ ਭਰੇ ਉਹਨਾਂ ਲੋਕਾਂ ਨੂੰ ਧਰਮ ਪ੍ਰਚਾਰ ਦੀਆਂ ਮੰਜੀਆਂ ਦਿੱਤੀਆਂ ਕੌੜੇ ਰਾਕਸ਼ ਨੂੰ ਜੀਵਨ ਪਲਟਤਾ। ਅਸੀਂ ਮਾੜਾ ਕਹਿਣਾ ਸਿੱਖ ਲਿਆ, ਮਾੜੇ ਨੂੰ ਸੁਧਾਰਨਾ ਨਹੀਂ ਸਿੱਖਿਆ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ, ਕੋਟੇ ਰਾਉਸ਼ ਨੂੰ ਗੁਰਸਿੱਖ ਬਣਾ, ਸੱਜਣ ਠਾਕੁਰ ਨੂੰ ਭੂਮੀਏ ਚੋਰ, ਲੱਖੂ ਤਾਲ ਵਿਧੀ ਚੰਦ, ਕਿੱਡੇ ਕਿੱਡੇ ਧਰਮ ਪ੍ਰਚਾਰਕ ਬਣਾਏ, ਕਿੱਡੇ ਕਿੱਡੇ ਗੁਰਸਿੱਖ ਬਣਾ ਤੇ ਉਹ ਲੋਕ। ਅਸੀਂ ਮਾੜਾ ਕਹਿਣਾ ਸਿੱਖ ਲਿਆ, ਉਹ ਚੋਂ ਮਾੜਾਪਨ ਕੱਢਣਾ ਨਹੀਂ ਸਿੱਖਿਆ, ਕਿਉਂਕਿ ਸਾਡੇ ਚੋਂ ਆਪਣੇ ਚੋਂ ਮਾੜਾਪਨ ਨਹੀਂ ਨਿਕਲਦਾ। ਇੱਕ ਦਿਨ ਲੇਖ ਆਇਆ ਨਾਮ ਧਾਰੀ ਮਹਾਂਪੁਰਖਾਂ ਦਾ, ਉਹ ਕਹਿੰਦੇ ਮਹਾਰਾਜ ਫਲਾਨਾ ਬੰਦਾ ਫਲਾਨੇ ਦੇ ਵਿਰੁੱਧ ਕਿਤਾਬ ਲਿਖੀ ਜਾਂਦਾ। ਕਹਿੰਦੇ ਅੱਛਾ ਫਲਾਓ। ਕਹਿੰਦੇ ਕੀ ਕਰਦਾ? ਕਹਿੰਦੇ ਜੀ ਉਹਦੇ ਲਈ ਕਿਤਾਬ ਲਿਖਦਾ, ਉਹ ਆਹ ਕੰਮ ਕਰਦਾ। ਕਹਿੰਦੇ ਜੋ ਤੂੰ ਆਪ ਰੋਜ਼ ਕਰਦਾ ਉਹ ਵੀ ਲਿਖੀ ਜਾ, ਤੇਰੀ ਬਰਾਈ ਸ਼ਾਇਦ ਉਹਦੇ ਨਾਲ ਵੱਧ ਜਾਏ। ਗੱਜ ਕੇ ਬੋਲੋ, ਜਿਹੜੀਆਂ ਕਰਤੂਤਾਂ ਤੂੰ ਕਰਦਾ ਉਹ ਵੀ ਲਿਖਿਆ ਕਰ, ਦੂਜਿਆਂ ਦੇ ਲਿਖਣੇ ਸਿੱਖ ਲਈਆਂ ਵੀ ਫਲਾਨਾ ਫਲਾਨਾ ਆਹ ਕੰਮ ਕਰਦਾ, ਆਪਣੀਆਂ ਵੀ ਲਿਖ ਜੋ ਦਿਨ ਰਾਤ ਕਰਦਾ, ਸ਼ਾਇਦ ਤੇਰੀਆਂ ਬੁਰਾਈਆਂ ਉਹਨੂੰ ਵੱਧ ਹੋਣ। ਜਿਹੜਾ ਆਪਣੇ ਆਪ ਨੂੰ ਬੁਰਾ ਸਮਝਦਾ ਉਹ ਦੂਜੇ ਨੂੰ ਬੁਰਾ ਕਿਵੇਂ ਕਹਿ ਸਕਦਾ? ਜਿਹੜਾ ਇਹ ਸਮਝਦਾ ਮੈਂ ਬਹੁਤ ਚੰਗਾ, ਆਪਸ ਕੋ ਦੀਰ ਕਰ ਜਾਣਾ ਔਰ ਨੂੰ ਕੋ ਲਗ ਮਾਤ, ਉਹ ਹੀ ਕਹਿੰਦਾ। ਪਰ ਜਿਹੜਾ ਕਹਿੰਦਾ ਮੈਂ ਬੁਰਾ, ਉਹ ਦੂਜੇ ਨੂੰ ਬੁਰਾ ਕਿਵੇਂ ਕਹੂਗਾ? ਪਰ ਇਹ ਗੱਲ ਬਹੁਤ ਔਖੀ ਹੈ। ਹਰ ਇੱਕ ਇਨਸਾਨ ਅੱਜ ਬੜਾ ਜਿਦਿਸ਼ਟਰ ਦੁੱਧ ਧੋਤਾ ਬਣਨਾ ਚਾਹੁੰਦਾ, ਦੂਏ ਦੀ ਆਲੋਚਨਾ ਤੇ ਨਿੰਦਿਆ ਕਰਦਾ, ਆਪਣੇ ਆਪ ਨੂੰ ਦੇਖਦਾ ਮੈਂ ਕੀ ਕਰ ਰਿਹਾ। ਜਦੋਂ ਅਸੀਂ ਆਪਣੇ ਆਪ ਨੂੰ ਦੇਖਣ ਲੱਗ ਪਏ, ਸਾਰਾ ਸੰਸਾਰ ਹੀ ਸ਼ੁੱਧ ਹੋ ਜਾਊਗਾ। ਗੱਜ ਕੇ ਬੋਲੋ, ਵੀਰਾ ਆਪਣ ਬੁਰਾ ਮਿਟਾਵੈ ਤਾਂ ਹੁਣ ਬੁਰਾ ਨਿਕਟ ਨਹੀਂ ਆਵੇ। ਇੱਕ ਬੱਬੇ ਅੱਖਰ ਦੁਆਰਾ ਸਿੱਖਿਆ, ਇੱਕ ਬਾਬਨ ਅੱਖਰ, ਬੱਬਾ ਅੱਖਰ ਮੰਨ ਲਓ, ਇਹ ਚ ਬ੍ਰਹਮ ਗਿਆਨ ਹੈ ਜਿਹਨਾਂ ਨੇ ਕੁਮਾਰੀ ਕੀਤੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸ਼ਬਦ ਦੀ ਬਰਕਤ ਨਾਲ ਦੋਏ ਦਾ ਜੀਵਨ ਸਵਾਰ ਦਿੰਦੇ। ਫਿਰ ਤੁਸੀਂ ਲਾ ਲਓ ਸਿਨੇਮੇ ਜਾਂਦੇ ਆ, ਥੀਏਟਰ ਕਲੱਬ ਪੱਬ ਜਾਂਦੇ ਆ, ਨਕਲਾਂ ਰਾਸਾਂ ਮੁਜਰਾਂ ਸ਼ਰਾਬ ਦੇ ਠੇਕਿਆਂ, ਕੋਈ ਨੀ ਕਹਿਣਗੇ ਮਾੜਾ, ਕਿਉਂਕਿ ਸਾਰਾ ਸੰਸਾਰ ਉੱਧਰ ਜਾ ਰਿਹਾ। ਤੇ ਜੇ ਸਾਧਨ ਸਨ ਤਾਂ ਗੁਰਦੁਆਰੇ ਜਾਓ, ਲਹੂਰੀ ਨਾ ਜਾਊਗੀ। ਗੱਜ ਕੇ ਬੋਲੋ, ਕਿਉਂਕਿ ਜਿੱਧਰ ਸਾਰੀ ਦੁਨੀਆ ਰੁੜੀ ਜਾਂਦੀ ਹੈ ਉਹਨੂੰ ਕੋਈ ਮਾੜਾ ਨਹੀਂ ਕਹਿੰਦਾ, ਕਿ ਉਹ ਆਪ ਉੱਧਰ ਜਾ ਰਹੇ, ਉਹਨਾਂ ਨੂੰ ਚੰਗਾ ਲੱਗਦਾ, ਉੱਧਰ ਜਾਣ ਵਾਲੇ ਚੰਗੇ ਲੱਗਦੇ। ਜੇ ਧਰਮ ਵਾਲੇ ਪਾਸੇ ਉਹਦੀ ਨਿੰਦਿਆ ਕਰਨਗੇ, ਕਿਉਂਕਿ ਕਲਯੁਗ ਦਾ ਇਹ ਵਰਤਾਰਾ ਇਹ ਹੈ। ਔਰ ਸਿੰਘ ਪੂਛ ਨਹੀਂ ਕਲਯੁਗ ਦੇ, ਸਿੰਘ ਪੂਛ ਨਹੀਂ ਆ ਕਲਯੁਗ ਦੇ, ਵਰਤਾਰਾ ਹੀ ਆ ਕਲਯੁਗ ਦਾ, ਲੱਛਣ ਹੀ ਆ ਇਹਦੇ। ਜਿਹੜੀ ਚੰਗਿਆਈ ਹੈ ਖਰੇ ਕੋ ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਮ ਪਾਰਖੂ ਕਲੀ ਕਾਲ ਵਡਾਣੇ। ਗੁਰੂ ਗ੍ਰੰਥ ਸਾਹਿਬ ਕਹਿ ਰਹੇ, ਖੋਟੇ ਨੂੰ ਤਾਂ ਖਰਾ ਕਹਿ ਰਹੇ, ਜਿਹੜਾ ਜਾਂਦੇ ਨੂੰ ਬੋਤਲ ਰੱਖਦਾ, ਮੁਰਗਾ ਰੱਖਦਾ, ਲੈ ਵੀ ਸੇਵਾ ਬੜੀ ਕੀਤੀ। ਗੱਲ ਕੇ ਬੋਲੋ, ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਉਹਦੇ ਕੜਾਹ ਪ੍ਰਸ਼ਾਦ ਨੂੰ ਭੋਗ ਲਵਾ ਕੇ ਰੱਖ ਦਿਓ, ਉਹਨੂੰ ਸੇਵਾ ਨਹੀਂ ਮੰਨਦੇ। ਲੰਗਰ ਮਹਾਰਾਜ ਨੂੰ ਭੋਗ ਲਵਾ ਕੇ ਰੱਖ ਦਿਓ, ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹ ਕੇ ਉਹਨੂੰ ਸੇਵਾ ਨਹੀਂ ਮੰਨਦੇ। ਥਾਲੀ ਪਸ਼ੂਆਂ ਦੇ ਹੱਡ ਰੱਖ ਦਿਓ, ਕੁੱਕੜ ਦੀ ਲੱਤ ਰੱਖ ਦਿਓ, ਉਹਨੂੰ ਸੇਵਾ ਕਹਿਣਗੇ। ਖੋਟੇ ਕੋ ਖਰਾ ਕਹਿ, ਖਰਾ ਸਾਰ ਨਾ ਜਾਣੇ, ਅੰਧੇ ਕਾ ਨਾਮ ਪਾਰਖੂ ਕਲੀ ਕਾਲ ਵਡਾਣੇ, ਇਲਤ ਕਾ ਨਾਮ ਚੌਧਰੀ ਕਲੀ ਕਾਲ ਵਡਾਣੇ। ਘੋਰ ਕਲੂ ਜਬ ਆਏ ਹੋ ਸਾਧਨਾ ਮੰਨੇ ਕੋਏ, ਕਾਮੀ ਕ੍ਰੋਧੀ ਮਸ਼ਕਰਾ ਤਾਂ ਕੀ ਪੂਜਾ ਹੋਏ। ਇਹਨਾਂ ਦੀ ਪੂਜਾ ਕਰ ਰਿਹਾ ਸੰਸਾਰ, ਇਹਨਾਂ ਦੀ ਪੂਜਾ ਹੋ ਰਹੀ, ਕਿਉਂਕਿ ਜਿਹੋ ਜਿਹਾ ਆਪੇ ਇਹਨਾਂ ਨੂੰ ਉਹੋ ਜਿਹਾ ਇਸ਼ਟ ਗੁਰੂ ਚਾਹੀਦਾ। ਬੁਰਾਈ ਇੰਨੀਆਂ ਛਾਲਾਂ ਮਾਰ ਮਾਰ ਕੇ ਗਾਹਾਂ ਵੱਧ ਰਹੀ ਹੈ, ਪਰ ਚੰਗਿਆਈ ਖਤਮ ਹੋਣ ਵਾਲੀ ਨਹੀਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਪ੍ਰਚਾਰਕ ਗਿਆ ਉੱਥੇ ਆਸਟ੍ਰੇਲੀਆ, ਕਹਿੰਦਾ ਪੰਜਾਬ ਚ ਮੈਂ ਸਾਰਿਆਂ ਦਾ ਭੋਗ ਪਾਇਆ, ਇੱਥੇ ਪਾ ਚੱਲਿਆ। ਮੈਂ ਕਿਹਾ ਹਰਨ ਕਸ਼ਪ ਨੇ ਬੜਾ ਜ਼ੋਰ ਲਾਇਆ, ਹਰਨਾਕਸ਼ ਨੇ ਬੜਾ ਲਾਇਆ, ਰਾਵਣ ਨੇ ਸਾਧਾਂ ਦੇ ਖੂਨ ਦਾ ਟੈਕਸ ਲਿਆ ਸੀ, ਉਹ ਵੀ ਜ਼ੋਰ ਲੱਗ ਚਲ ਗਿਆ। ਦੁਰਯੋਧਨ ਨੂੰ ਵੀ ਜ਼ੋਰ ਲੱਗ ਚਲ ਗਿਆ, ਰੰਗਜੇ ਨੇ ਬੜਾ ਜ਼ੋਰ ਲਾਇਆ, ਬੇੜੀਆਂ ਭਰ ਭਰ ਸਾਧ ਡੋਬੇ, ਸ਼ਮਸ ਦੀ ਖੱਲ ਲਈ ਮਨਸੂਰ ਸੋਲੀ ਟੰਗਿਆ, ਸਕਰਾਤ ਨੂੰ ਜ਼ਹਿਰ ਦੇ ਪਿਆਲੇ, ਈਸੇ ਨੂੰ ਸਲੀਬ ਤੇ ਕਿਲਾ ਨਾਲ ਠੋਕਿਆ, ਤਤੀਆਂ ਤਵੀਆਂ ਬੰਦਵੰਦ ਚਾਂਦਨੀ ਚੌਕ, ਭਾਈ ਮਨੇ ਮਤੀ ਦਾਸ, ਇਹਦਾ ਮੁੱਕੇ ਨਹੀਂ, ਸ਼ਾਇਦ ਤੂੰ ਮੁਕਾ ਲੈਣ ਭਾਈ। ਗੱਜ ਕੇ ਬੋਲੋ, ਜਿਹੜਾ ਸੰਤ ਸ਼ਬਦ ਹੈ ਸੱਤ ਤੋਂ ਪੈਦਾ ਹੋਇਆ, ਜਿਹੜੀ ਚੀਜ਼ ਸੱਤ ਤੋਂ ਪੈਦਾ ਹੋਈ ਉਹ ਖਤਮ ਕਿਵੇਂ ਹੋ ਜੂਗੀ? ਸੱਤ ਹੀ ਪਰਮੇਸ਼ਰ ਆ। ਅੱਜ ਹਮੇਸ਼ਾ ਚੰਗਿਆਈ ਦੀ ਆਲੋਚਨਾ ਕਰਨੀ ਹੈ। ਤੇ ਬਾਬਾ ਦੀਪ ਸਿੰਘ ਦਾ ਸੀਸ ਨਹੀਂ ਕੱਟ ਹੋਇਆ, ਕੁਝ ਜ਼ਖਮੀ ਹੋਏ ਸੀ, ਠੁੰਮਣਾ ਦਿੱਤਾ। ਮੈਂ ਕਿਹਾ ਠੁੰਮਣਾ ਵੀ ਤੈਂ ਦਿੱਤਾ, ਹੁਣ ਗੱਜ ਕੇ ਬੋਲੋ। ਕਰਨ ਵਾਲਾ ਕਰ ਗਿਆ, ਸਾਥੋਂ ਇਹ ਵੀ ਜਰਨਾ ਬਹੁਤ ਔਖਾ। ਬੱਕਰਿਆਂ ਦੇ ਸਿਰ ਵੱਡੇ, ਪੰਜਾਂ ਪਿਆਰਿਆਂ ਉਹ ਤਾਂ ਸਿਰ ਦੇਗਾ, ਤੈਨੂੰ ਕੀ ਤਕਲੀਫ ਹੈ? ਗੱਜ ਕੇ ਬੋਲੋ। ਉਹ ਤਾਂ ਪੰਗਤੀ ਸਿੱਧ ਕਰ ਗਿਆ, ਜੇ ਤਾਂ ਪ੍ਰੇਮ ਖੇਡਣ ਦਾ ਚਾਹੋ ਸਿਰ ਧਰ ਤਲੀ ਗਲੀ, ਇੱਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਸੀਸ ਵੱਡਾ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਬਾਣੀ ਚ ਲਿਖਿਆ ਉਹ ਸਿੱਧ ਕਰਕੇ ਦਿਖਾ ਗਿਆ, ਬਾਣੀ ਸਹੀ ਹੈ। ਉਹ ਤਾਂ ਕਰ ਗਿਆ, ਪਰ ਸਾਡੇ ਕੋਲ ਸ਼ੰਕਾ ਤੇ ਨਿੰਦਿਆ ਹੀ ਆ, ਹੋਰ ਨੀ ਸਾਡੇ ਕੋਲ ਕੁਛ ਵੀ ਰਹਿ ਗਿਆ। ਆਪਣੇ ਪੱਲੇ ਸ਼ਰਧਾ ਰੱਖੀ ਨੀ ਤੇ ਦੂਏ ਦੀ ਰਹਿਣ ਦੇਣੀ ਨੀ, ਇਹ ਸਾਡੀ ਹਾਲਤ ਬਣੀ ਹੋਈ। ਤੇ ਦੱਸੋ ਵੀ ਇਹੋ ਜਿਹੇ ਲੋਕਾਂ ਦਾ ਪ੍ਰਚਾਰ ਤੁਹਾਨੂੰ ਕਿੰਨਾ ਕੁ ਗੁਰੂ ਘਰ ਨਾਲ ਜੋੜੂਗਾ? ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਜਿਹੜੇ ਗੁਰਮੁਖ ਆ ਉਹਨੇ ਆਪਣਾ ਆਪ ਸਵਾਰਿਆ ਹੁੰਦਾ। ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਪਾਤਸ਼ਾਹ ਦੱਸਦੇ ਹਨ।
ਸਾਵਣ ਤਨਾ ਸੁਹਾਗਣੇ,
ਇਹ ਸਾਵਣ ਦਾ ਮਹੀਨਾ ਉਹਨਾਂ ਜਗਿਆਸੋ ਨੂੰ ਮਿਲਾਪ ਵਾਲਾ ਹੁੰਦਾ ਹੈ,
ਜਿਨ ਰਾਮ ਨਾਮ ਉਰਹਾਰ,
ਜਿਨ੍ਹਾਂ ਨੇ ਆਪਣੇ ਹੋਰ ਗਲੇ ਦਾ ਪਰਮੇਸ਼ਰ ਦੇ ਨਾਮ ਦਾ ਹਾਰ ਪਹਿਨ ਲਿਆ। ਹਰ ਹਰ ਹਾਰ ਕੰਠ ਹੈ ਬਣਿਆ, ਹਰੀ ਹਰ ਪਰਮੇਸ਼ਰ ਦਾ ਨਾਮ ਹੀ ਕੰਠ ਗਲ ਦਾ ਹਾਰ ਆ ਉਹਨਾਂ ਦਾ। ਹਰ ਵੇਲੇ ਸਿਮਰਨ ਕਰਦੇ, ਆ ਦੂਜੇ ਹਾਰ ਤਾਂ ਚੋਰ ਲੈ ਜਾਣਗੇ, ਸੰਗੀ ਮੱਲ ਲੈਣਗੇ, ਪਰ ਇਹ ਜਿਹੜਾ ਹਾਰ ਇਹ ਕੌਣ ਚ ਰਹੂਗਾ? ਹਰ ਧਨ ਕੋਲ ਚੱਕਾ ਮਿਲਣ ਆਵੇ, ਜਮ ਜਗਾਤੀ ਡੰਡ ਨਾ ਲਗਾਈ। ਇਸ ਕਰਕੇ ਹਰੀ ਹਰ ਪਰਮੇਸ਼ਰ ਦਾ ਮੋਤੀ ਬੜਚੂਰ ਗਹਿਣਾ ਬਣਾਇਆ ਉਹਨਾਂ ਨੇ ਪਰਮੇਸ਼ਰ ਦਾ ਨਾਮ। ਇਹ ਸਾਧ ਸੰਗਤ ਜੀ, ਅੱਜ ਜੋ ਮਹੀਨਾ ਆਰੰਭ ਹੋਇਆ ਉਸ ਦੀ ਵਿਚਾਰਧਾਰਾ ਆਪ ਜੀ ਨੇ ਸੁਣੀ ਹੈ ਤੇ ਗਿਆਨੀ ਜੀ ਨੇ ਪਾਠ ਕੀਤਾ। ਇਹਨਾਂ ਦੇ ਦਾਦਾ ਜੀ ਤੇ ਸਰਦਾਰ ਹਰੀ ਸਿੰਘ ਜੀ ਸੰਤ ਗਿਆਨੀ ਕਰੋ ਜੀ ਵਿਦਿਆਰਥੀ ਸੀ, ਬਹੁਤ ਸ਼ੁੱਧ ਪਾਠ ਸੀ, ਸਾਡੇ ਨਾਲ ਰਹਿ ਕਾਫੀ ਚ ਬੜਾ ਸ਼ੁੱਧ ਪਾਠ ਸੀ, ਪਾਠੀਆਂ ਜੀ ਮੰਨੇ ਹੋਏ ਸੀ। ਸੋ ਇਸ ਪਰਿਵਾਰ ਵਿੱਚ ਲੜੀ ਤੁਰੀ ਆਉਂਦੀ, ਕਿਉਂ ਅੱਜ ਹਰ ਮਾਂ ਪੇ ਚਾਹੁੰਦਾ ਮੇਰਾ ਪੁੱਤ ਡਾਕਟਰ ਬਣ ਜਾਏ, ਫਿਲਾਸਫਰ, ਇੰਜੀਨੀਅਰ, ਸਾਇੰਸਿਸਟ ਬਣ ਜਾਏ। ਕੋਈ ਬਿਰਲੀ ਮਾਂ ਕਹਿੰਦੀ ਮੇਰਾ ਪੁੱਤ ਸੰਤ ਬਣ ਜਾਏ, ਜਾਂ ਸੰਤ ਸਪਾਹੀ ਬਣ ਜਾਏ, ਗੁਰੂ ਨਾਨਕ ਦੇ ਘਰ ਦਾ ਸੇਵਾਦਾਰ, ਗੁਰੂ ਨਾਨਕ ਦੇ ਘਰ ਦੀ ਤਲੀਮ ਦਾ ਪ੍ਰਚਾਰ ਕਰਨ ਵਾਲਾ ਬਣ ਜਾਏ। ਗੱਜ ਕੇ ਬੋਲੋ। ਅੱਜ ਦੇ ਤਾਲਬਾਂ ਨੇ, ਤਾਲਬ ਦਾ ਆਖਰੀ ਅਰਥ ਹੈ ਵਿਦਿਆਰਥੀ, ਪਰ ਇਹਨਾਂ ਨੂੰ ਸਿੱਖਿਆ ਪੁੱਠੀ ਦੇ ਰਹੇ ਆ। ਤਾਲਬ ਜਿਹੜਾ ਫਾਰਸੀ ਦਾ ਸ਼ਬਦ ਹੈ, ਇਹਦੇ ਮੈਨੂੰ ਕਹਿੰਦਾ ਵਿਦਿਆਰਥੀ, ਉਹ ਸਮਝਦੇ ਅਸੀਂ ਇਸਲਾਮ ਦੇ ਵਿਦਿਆਰਥੀ ਹਾਂ ਤੇ ਇਸਲਾਮ ਦਾ ਪ੍ਰਚਾਰ ਕਰ ਰਹੇ ਹਾਂ, ਪਰ ਇਸਲਾਮ ਕੁਰਾਨ ਸ਼ਰੀਫ ਮੁਹੰਮਦ ਸਾਹਿਬ ਨੇ ਕਿਤੇ ਦੇਖਿਆ ਇਹ ਕੰਮ ਕਰਿਓ? ਉਹਨੇ ਕਾਫਰ ਕਿਹਨੂੰ ਕਿਹਾ? ਜਿਹੜਾ ਕੁਫਰ ਤੋਲਦਾ ਉਹਦਾ ਨਾਮ ਕਾਫਰ ਆ, ਜਿਹੜਾ ਕੁਫਰ ਤੋਲਦਾ ਝੂਠ ਬੋਲਦਾ ਉਹਨੂੰ ਕਾਫਰ ਕਿਹਾ। ਉਹ ਕਹਿੰਦੇ ਵੀ ਜਿਹੜਾ ਇਸ ਧਰਮ ਚ ਆਉਂਦਾ ਉਹ ਕਾਫਰ ਹੈ। ਮੁਹੰਮਦ ਸਾਹਿਬ ਕੀ ਸਿੱਖਿਆ ਦੇ ਕੇ ਗਏ, ਆਪਾਂ ਕਰ ਕੀ ਰਹੇ ਹਾਂ? ਕੱਜ ਕੇ ਬੋਲੋ। ਸਦੀਆਂ ਤੋਂ ਸਿੱਖ ਅਫਗਾਨਿਸਤਾਨ ਬੈਠੇ ਸੀ, ਆ ਪਾਕਿਸਤਾਨ ਚ ਕੀ ਹੋ ਰਿਹਾ? ਮਾੜੇ ਬਖਸ਼ ਰਹਿ, ਇਹ ਧਰਤੀ ਆਪਾਂ ਬੈ ਕਰਾ ਲਈ ਆ, ਰਜਿਸਟਰੀ ਕਰ, ਅਸੀਂ ਮਾਲਕ ਹਾਂ, ਬਾਕੀ ਕਿਸੇ ਦਾ ਹੱਕ ਨਹੀਂ। ਫਿਰ ਜਿੰਨੇ ਹੁਣ ਅਫਗਾਨਿਸਤਾਨ ਦਰਿੰਦੇ ਪਰਿੰਦੇ ਉਹ ਵੀ ਕੱਢ ਦਿਓ, ਬੰਦਿਆਂ ਤੇ ਤਾਂ ਕਰ ਲਿਆ, ਉਹਨਾਂ ਨੂੰ ਵੀ ਮੁਸਲਮਾਨ ਬਣਾ ਲਓ। ਸ਼ੇਰ ਬਘਾੜ ਕੁੱਤੇ ਪਿੱਲੇ ਫਿਰਦੇ ਹੋਣਗੇ, ਉਹਨਾਂ ਨੂੰ ਵੀ ਬਣਾ ਲੈਣਾ ਚਾਹੀਦਾ, ਉੱਥੇ ਰਹਿੰਦੇ ਆ। ਪਰ ਜਦੋਂ ਇਨਸਾਨ ਦੀ ਬੁੱਧੀ ਦੀ ਚੱਕਰੀ ਪੁੱਠਾ ਗੇੜਾ ਖਾ ਜਾਣ ਤੇ ਫਿਰ ਉਹਨਾਂ ਨੂੰ ਚੰਗੇ ਬੰਦੇ ਵੀ ਮਾੜੇ ਨਜ਼ਰ ਆਉਣ ਲੱਗ ਪੈਂਦੇ। ਕਿੱਥੇ ਸਦੀਆਂ ਤੋਂ ਵਰਦੇ ਸੀ, ਕੋਈ ਭਾਈਚਾਰਾ ਸੀ, ਕੋਈ ਵੈਰ ਵਿਰੋਧ ਨਹੀਂ, ਕਿਉਂਕਿ ਮੁਸਲਮਾਨ ਬਾਅਦ ਚ, ਹਿੰਦੂ ਬਾਅਦ ਚ, ਈਸਾਈ ਬਾਅਦ ਚ, ਦੂਜਾ ਤੀਜਾ ਬਾਅਦ ਚ, ਮਨੁੱਖ ਪਹਿਲਾਂ। ਗੱਜ ਕੇ ਬੋਲੋ। ਮਨੁੱਖ ਪਹਿਲਾਂ, ਅੱਜ ਮਨੁੱਖਤਾ ਵਾਲੀ ਗੱਲ ਤਾਂ ਰਹੀ ਨੀ, ਮਨੁੱਖ ਖੂਨ ਦੇ ਪਿਆਸੇ ਹੋਏ ਬੈਠੇ ਇੱਕ ਦੂਜੇ। ਆਸਟ੍ਰੇਲੀਆ ਸਾਨੂੰ ਦਿਖਾ ਲਿਆ, ਕੋਈ ਗੁਰਮ ਪਿਆਰਾ ਗੋਰਾ ਹੀ ਸੀ, ਉਹ ਸ਼ੇਰ ਦੇ ਬੱਚੇ ਦੀ ਪਾਲਣਾ ਕੀਤੀ, ਸੇਵਾ ਕੀਤੀ, ਉਹਦਾ ਨਾਮ ਕ੍ਰਾਈਸਟ ਰੱਖਿਆ ਸੀ। ਉਹ ਗੁਆਂਢੀ ਬੜੀ ਈਰਖਾ ਕਰਨ, ਹੈ ਤਾਂ ਸ਼ੇਰ ਦਾ ਬੱਚਾ, ਸਾਡਾ ਨੁਕਸਾਨ ਕਰਾਏਗਾ। ਉਹਨੇ ਰਿਪੋਰਟ ਕੀਤੀ, ਉਹਨੂੰ ਜੰਗਲ ਛੱਡਣਾ ਪਿਆ। ਫਿਰ ਉਹਨੂੰ ਮੋਹ ਜਾ ਗਿਆ। ਬਹੁਤ ਸਾਲ ਬਾਅਦ ਉਹ ਜੰਗਲ ਚ ਗਿਆ, ਉੱਥੇ ਜਾ ਕੇ ਬਾਜਾ ਮਾਰਦਾ ਰਿਹਾ, ਕ੍ਰਾਈਸਟ ਕ੍ਰਾਈਸਟ ਕ੍ਰਾਈਸਟ। ਉਹ ਸ਼ੇਰ ਗਾਹਾਂ ਜਾਣੀ ਸ਼ੇਰ ਨਹੀਂ ਸੰਬੰਧ ਹੋਇਆ, ਬੱਚੇ ਪੈਦਾ ਹੋ ਗਏ। ਉਹ ਜੇ ਦੌੜਾ ਆਇਆ, ਸਾਨੂੰ ਉਹਨੇ ਇੰਟਰਨੈਟ ਤੇ ਦਿਖਾ ਲਿਆ ਆਸਟ੍ਰੇਲੀਆ ਚ, ਉਹਨਾਂ ਆ ਕੇ ਉਹਨੂੰ ਜੱਫੀ ਪਾ ਲਈ, ਐਵ ਬਾਹਾਂ ਖਰਾ। ਉਹਦੀ ਘਰ ਵਾਲੀ ਸ਼ੇਰਨੀ ਨੇ ਵੀ ਜੱਫੀ ਪਾ ਲਈ, ਦੇਖੋ ਉਹਦੀ ਕਿੰਨੀ ਸੇਵਾ ਕੀਤੀ। ਉਹਨੇ ਕਿਹਾ ਮੇਰੇ ਪਤੀ ਨੇ ਪਾਈ, ਬੱਚਿਆਂ ਨੇ ਵੀ ਜੱਫੀ ਪਾ ਲਈ। ਦੇਖੋ ਖੂਨਦਾਰ ਜਿਹੜੇ ਦਰਿੰਦੇ ਆ, ਜੇ ਮਨੁੱਖ ਉਹਨਾਂ ਦੀ ਸੇਵਾ ਕਰਦਾ, ਉਹਨਾਂ ਚ ਵੀ ਪਿਆਰ ਭਾਵਨਾ ਪੈਦਾ ਹੋ ਜਾਂਦੀ ਹੈ। ਪਰ ਕੌਣ ਇਹਨਾਂ ਲੋਕਾਂ ਨੂੰ ਮੱਤ ਦਿੰਦਾ ਜਿਹੜੇ ਬੰਦੇ ਬੰਦਿਆਂ ਦੇ ਵੈਰੀ ਬਣਾਏ ਜਾ ਰਹੇ? ਇਨਸਾਨ ਇਨਸਾਨ ਦੇ ਖੂਨ ਦਾ ਪਿਆਸਾ ਹੋ ਰਿਹਾ। ਇਹ ਧਰਤੀ ਕਿਹਨੇ ਪੈਦਾ ਕੀਤੀ ਹੈ? ਤੇ ਤਸਕਰ ਜੋ ਨਾਮ ਨਾ ਲੇਵੇ ਬਸ ਹੈ ਕੋਟ ਪਚਾਸਾ, ਉਹ ਚੋਰ ਹੈ ਜਿਹੜੇ ਧਰਤੀ ਦੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਤੇ ਕਿਹਨੇ ਪੈਦਾ ਕੀਤੀ ਹੈ? ਇਹ ਸਾਧ ਸੰਗਤ ਜੀ ਮਹਾਂਪੁਰਖਾਂ ਵਾਸਤੇ, ਬੰਦਗੀ ਕਰਨ ਵਾਲੇ ਲੋਕਾਂ ਲਈ ਪੈਦਾ ਕੀਤੀ ਹੈ। ਇਹ ਧਰਤੀ ਜਿਹੜੀ ਹੈ ਇਹ ਬੰਦਗੀ ਵਾਲਿਆਂ ਨੇ ਪੈਦਾ ਕੀਤੀ ਹੈ। ਮੈਂ ਬੱਧੀ ਸੱਚ ਧਰਮ ਸਾਧ ਹੈ, ਗੁਰਸਿੱਖਾਂ ਨੇ ਤਾਂ ਭਾਲਕ ਹੈ, ਪਰ ਅੱਜ ਦੇ ਵੱਲੋਂ ਮਨੁੱਖ ਦਾ ਮਨੁੱਖ ਬੈਰੀ ਬਣਦਾ ਜਾ ਰਿਹਾ। ਇਹ ਪੈਦਾ ਸਰਕਾਰਾਂ ਹੀ ਕਰ ਰਹੀਆਂ, ਦੂਏ ਨੂੰ ਠੀਬੀ ਲਾਈ ਦੂਏ ਨੂੰ, ਜਿਹੜੇ ਆਪਣੇ ਵੱਲ ਨੂੰ ਹੁੰਦੇ ਆ ਇਹ ਦੂਏ ਪਾਸੇ ਚੀਕਦੇ ਆ, ਇਹ ਬੀਜਦੇ ਆਪੇ ਬੀਜਦੇ ਆ। ਪਰ ਮਹਾਰਾਜ ਜਧਿਸ਼ਟਰ ਨੂੰ ਜੋ ਭੀਸ਼ਮ ਨੇ ਸਿੱਖਿਆ ਦਿੱਤੀ, ਜੇ ਕਿਤੇ ਉਹ ਮੰਨ ਲੈਣ ਤੇ ਸਾਰੀ ਧਰਤੀ ਸਵਰਗ ਬਣ ਜੂਗੀ। ਜਿੱਥੇ ਮਰਜ਼ੀ ਉਪਦੇਸ਼ ਲਾਗੂ ਕਰਕੇ ਦੇ ਲਓ, ਜੋ ਬਜ਼ੁਰਗਾਂ ਨੇ ਦਿੱਤਾ, ਸਿਆਣੇ ਪੁਰਸ਼ ਹਨ ਜਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਸੋ ਇਸ ਵਾਸਤੇ ਇਹ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ, ਮਹੀਨੇ ਦੀ ਵਿਚਾਰ ਤੁਹਾਡਾ ਦੁਆਰਾ ਸੁਣੇ ਹੈ। ਤੇ ਮਹੀਨੇ ਦਾ ਕਈ ਹੁੰਦੇ ਭਾਈ ਜੀ, ਮਹੀਨੇ ਦਾ ਨਾਂ ਸੁਣਾ ਦਿਓ, ਜੇ ਗਿਆਨੀ ਜੀ ਨਾਂ ਸੁਣਾਉਣ ਲੜ ਪੈਂਦੇ। ਤੇ ਜਿਹੜੇ ਕਥਾ ਹੁੰਦੀ ਹੈ ਸਾਰੀ ਸੰਗਤ ਨੂੰ ਸੁਣਾਇਆ ਜਾਂਦਾ, ਉਹ ਬਹਿ ਕੇ ਸੁਣਨਾ ਨੀ, ਗੱਜ ਕੇ ਬੋਲੋ। ਮਹੀਨੇ ਦੀ ਵਿਚਾਰ ਸੁਣ ਕੇ ਜਦੋਂ ਇਹਦੇ ਅਨੁਸਾਰ ਮਹੀਨਾ ਚੱਲੋਗੇ ਨਾ, ਇੱਕ ਮਹੀਨਾ ਕੀ ਸਾਰੀ ਜ਼ਿੰਦਗੀ ਸੁੱਖ ਦੀ ਬੀਤ ਸਕਦੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਹੈ, ਦਰਗਾਹੀ ਤੁਰਕੀ, ਸਾਰਾ ਜੀਵਨ ਹੀ ਸੁਖਦਾਈ ਬਣ ਜਾਏਗਾ। ਇਕੱਲਾ ਨਾਂ ਸੁਣਨਾ ਨਹੀਂ ਕੁਛ ਵੀ ਹੋਣਾ, ਬਹਿ ਕੇ ਵਿਚਾਰ ਸੁਣੋ, ਉਸ ਵਿਚਾਰ ਦੁਆਰਾ ਦੇਖੋ ਸਾਡੇ ਜੀਵਨ ਵਿੱਚ ਕਿੰਨਾ ਅਨੁਕੂਲਪੁਣਾ, ਕਿੰਨਾ ਪ੍ਰਤੀਕੂਲਪੁਣਾ। ਜੇ ਕੋਈ ਅਨੁਕੂਲ ਆ ਬਾਣੀ ਦੇ ਤੇ ਉਹਦਾ ਧੰਨਵਾਦ ਕਰੋ, ਹੰਕਾਰ ਨਾ ਕਰੋ। ਜਿੱਥੇ ਕਮੀ ਆ ਅਰਦਾਸ ਕਰੋ, ਮਹਾਰਾਜ ਮੈਂ ਆਸਮਰਾਥਿਆ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਡੇ ਬਾਣੀ ਦੇ ਆਸ਼ੇ ਅਨੁਸਾਰ ਜੀਵਨ ਦੀ ਜਾਂਚ ਸਿੱਖ ਲਵਾਂ, ਤੇ ਫਿਰ ਮਹਾਰਾਜ ਕਿਰਪਾ ਕਰ ਦੇਣਗੇ। ਸੋਇਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਗਿਆਨੀ ਜੀ ਦਾ, ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ,
ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ, ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਵਾਹਿਗੁਰੂ ਜੀ ਕਾ ਖਾਲਸਾ।